जाग आयो लोक सुनियो परलोक सुनियो वेद लोक सुनियो सब दर्शन पायो संगत पार उतारन को गुरु नानक साहिब पंथ चलायो वाहे गुरु श्री गुरु नानक साहिब तार के मूरत है जग आयो सतनाम श्री वाहिगुरु जियो बेहागड़ा महला पंजवा खोजत संत फिर है प्रभ प्राण आधारे राम तान तान खीन पया बिन मिलत प्यारे राम खोजत संत फिर है प्रभ प्राण आधारे राम तान तान खीन पया बिन मिलत प्यारे राम परम मिलो प्यारे मया धारे कर दया लड़ लाए लीजिए देहे नाम अपना जपो स्वामी हर दर्श पेखे जीजिए समरथ पूरन सदा निश्चल ऊच अगम अपारे बिनवंत नानक धार कृपा मिलो प्राण प्यारे वाहिगुरु जी का खालसा वाहिगुरु जी की फतेह। भगत वत्सल करुणा निधान दीना बंधु पतत पावन जगत गुरु निरंजनी जो धन धन साहिब श्री गुरु नानक देव जी महाराज धन धन साहिब श्री गुरु गोविंद सिंह साहिब जी महाराज धन धन साहिब श्री गुरु ग्रंथ साहिब जी महाराज जी की अपार कृपालता बख्शिश का सदका आप जी के घरों दरों भरोसाए महापुरख धन धन बाबा हरनाम सिंह जी पुचों साहब वाले उन्हों तो बख्शिश के पात्र बने धन धन बाबा आनंद सिंह जी महाराज उन्होंने जो धन श्री गुरु ग्रंथ साहब जी महाराज जी ने प्रतख जान के गुरु की सेवा की गुरमूर्त गुर शब्द है गुर की मूर्त मन में ध्यान और ऐसा प्यार पाया कि सतगुरु जी ने साक्षात होके दर्शन दीदार बख्शिश किते जिस तरह भगत नामदेव जी भगत कबीर साहब पिछले युगों च निरंकार ने सरगुण सूख धार के भगतां दीआं मनोकामना पूरियां कीतियां इस तरह बाबा आनंद सिंह जी बाबा आतर सिंह जी बाबा ज्वाला सिंह जी बाबा निधान सिंह जी बाबा सुंदर सिंह जी बड़बड़ियां महान शख्सियतां होईयां सिख पंथ दे अंदर जिन्हां ने नाम दी कमाई करके परमेश्वर नूं प्रगट कीता और बाबा जी ने बाबा ईश्वर सिंह जी ते कृपा कीती। पिछली वारी हंदवा अमर सिंह जी ने अपने बारे संखेप बचन दसे सी संत हरी सिंह जी भी उस वेले मौजूद सन कि आ जो कुछ भी है ये महापुरखां दी कृपा दा सदका है क्योंकि जिस तरह माता पिता की सेवा करिए वो भी व्यर्थ नहीं जाती उन्होंने कोल प्रॉपर्टी है जां बैंक बैलेंस जो भी कारोबार है वो अपने बच्चों वास्ते करते हैं उन्होंने देंदे हैं फिर उन्होंने दी पालना करनी विद्या जां ब्याह शादी जो भी सेट करना सारी सेवा निभाते हैं किसी पशु की सेवा कर लो वो भी व्यर्थ नहीं जाती दरख्त की कर लो वो भी लकड़ फल छां देवेगा ਕਿਸੇ ਨੇਤਾ ਦੀ ਅਫਸਰ ਦੀ ਕਰ ਲਓ, ਉਹ ਵੀ ਮਦਦ ਕਰੇਗਾ। ਅਤੇ ਜਿਹੜੀ ਮਹਾਂਪੁਰਖਾਂ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੰਗਤ ਦੀ ਸੇਵਾ, ਇਹ ਕਦੇ ਵੀ ਵਿਅਰਥ ਨਹੀਂ ਜਾਂਦੀ। ਸੋ ਇਸ ਵਾਸਤੇ ਸਾਧ ਸੰਗਤ ਜੀ, ਇਹ ਜਿਹੜੀ ਸੇਵਾ ਇਹ ਹਿਰਦੇ ਨੂੰ ਸ਼ੁੱਧ ਕਰਦੀ ਹੈ, ਪੰਜਾਂ ਵਿਕਾਰਾਂ ਦਾ ਨਾਸ਼ ਕਰਦੀ ਹੈ, ਆਤਮਾ ਗਿਆਨ ਬਖਸ਼ਦੀ ਹੈ, ਆਵਾਗਮਨ ਨੂੰ ਮਿਟਾਉਂਦੀ ਹੈ, 84 ਲੱਖ ਜੂਨਾਂ ਦਾ ਗੇੜਾ ਮੁਕਾ ਕੇ ਪਰਮੇਸ਼ਰ ਦੇ ਵਿੱਚ ਅਭੇਦ ਕਰਦੀ ਹੈ। ਇਸ ਕਰਕੇ ਜੋ ਗੁਰੂ ਮਹਾਰਾਜ ਦੀ ਮਹਾਂਪੁਰਖਾਂ ਦੀ ਸੰਗਤ ਦੀ ਸੇਵਾ, ਇਹ ਕਲਿਆਣਦਾਇਕ ਸੇਵਾ ਹੈ। ਬਾਕੀ ਸੇਵਾਵਾਂ ਦਾ ਆਪਣਾ ਸਥਾਨ ਹੈ, ਪਰ ਜਿਹੜੀ ਇਹ ਸੇਵਾ, ਇਹ ਬ੍ਰਹਮ ਗਿਆਨ ਅਤੇ ਮੁਕਤੀ ਦੇਣ ਵਾਲੀ ਹੈ। ਇਸ ਵਾਸਤੇ ਮਹਾਂਪੁਰਖਾਂ ਨੇ ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਇਹਨਾਂ ਦੇਸਾਂ 'ਚ ਇਹ ਧਰਮ ਅਸਥਾਨ ਭਾਈ ਕਾਇਮ ਕੀਤੇ ਹੈ, ਕਿਉਂਕਿ ਬਾਬਾ ਆਨੰਦ ਸਿੰਘ ਜੀ ਨੇ ਅਸਥਾਨ ਦਾ ਨਾਂ ਹੀ ਨਾਨਕ ਸਰ ਰੱਖਿਆ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ 'ਤੇ, ਕਿ ਜਦੋਂ ਵੀ ਕੋਈ ਨਾਂ ਲਵੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਯਾਦ ਹੋਣ। ਉਹਨਾਂ ਦੀ ਜਿਹੜੀ ਯਾਦ ਹੈ ਉਹ ਮਨ ਦੇ ਵਿੱਚ ਬਣੀ ਰਹੇ। ਕਹਿੰਦੇ ਕੋਈ ਰਾਜਾ ਸੀ ਅਤੇ ਮੋਚੀ ਬਹੁਤ ਵਧੀਆ ਜੋੜਾ ਬਣਾ ਕੇ ਲਿਆ ਬਿਕਰਮਾਜੀਤ ਰਾਜੇ ਪਾਸ। ਜੋੜਾ ਦੇਖਿਆ, ਰਾਜਾ ਬੜਾ ਖੁਸ਼ ਹੋਇਆ, ਕਹਿਣ ਲੱਗੇ ਇਹਨੂੰ 100 ਮੋਹਰ ਦੇ ਦਿਓ ਸੋਨੇ ਦੀ। ਵਜ਼ੀਰ ਨੂੰ ਬੜਾ ਹੋਇਆ, ਇਹ ਜੋੜਾ ਤਾਂ ਇੰਨੀ ਕੀਮਤ ਦਾ ਨਹੀਂ, ਇਸ ਤਰ੍ਹਾਂ ਸਸਤੀ ਤੋਂ ਸਸਤੀ ਚੀਜ਼ ਲੋਕ ਲਿਆਉਣਗੇ। ਅਤੇ ਬਾਦਸ਼ਾਹ ਖੁੱਲ੍ਹੇ ਦਿਲ ਨਾਲ ਮਾਇਆ ਦੇਈ ਜਾਂਦੇ, ਖਜ਼ਾਨਾ ਖਾਲੀ ਹੋ ਜਾਏਗਾ। ਬਾਅਦ 'ਚ ਬਾਦਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਇਹ ਕੀ ਕੀਤਾ, ਜੋੜਾ 2-4-10 ਰੁਪਏ ਦਾ ਸੀ, ਤੁਸੀਂ 100 ਮੋਹਰਾਂ ਦੇ ਤੀਆਂ, ਇਸ ਤਰ੍ਹਾਂ ਕਿਵੇਂ ਚੱਲੇਗਾ? ਕਹਿੰਦੇ ਹੁਣ ਕਿਵੇਂ ਕਰੀਏ, ਦੇ ਤੇ ਹੈ। ਕਹਿੰਦੇ ਹੁਣ ਮੋਚੀ ਨੂੰ ਬੁਲਾਓ। ਭਾਈ ਜੋੜੇ ਠੰਡਾ ਲਿਆਇਆ ਬਣਾ ਕੇ, ਤੱਤਾ ਲਿਆ ਗਰਮ ਲਿਆ, ਜੇ ਕਹੇ ਵੀ ਸਿਆਲ ਲਈ ਗਰਮ ਜੋੜਾ ਲਿਆ, ਤੂੰ ਕਹੀਂ ਮੈਨੂੰ ਤਾਂ ਠੰਡਾ ਚਾਹੀਦਾ ਸੀ, ਜੇ ਉਹ ਠੰਡਾ ਕਹੇ ਮੈਨੂੰ ਗਰਮ ਚਾਹੀਦਾ ਸੀ। ਇਸ ਤਰ੍ਹਾਂ ਦਾ ਨਾ ਮਾਇਆ ਮੋੜ ਲਿਆ, ਮੋਚੀ ਨੂੰ ਬੁਲਾ ਲਿਆ, ਕਹਿਣ ਲੱਗੇ ਵੀ ਤੂੰ ਜੋੜਾ ਗਰਮ ਲਿਆ ਜਾਂ ਠੰਡਾ? ਕਹਿੰਦੇ ਮਹਾਰਾਜ ਗਰਮ ਠੰਡੇ ਦਾ ਤਾਂ ਮੈਨੂੰ ਕੋਈ ਪਤਾ ਨਹੀਂ, ਮੈਂ ਤਾਂ ਆਪ ਜੀ ਦੇ ਪ੍ਰੇਮ ਬਸ ਹੋ ਕੇ ਲਿਆ। ਰਾਜਾ ਉੱਤਰ ਦੇਖ ਕੇ ਬੜਾ ਖੁਸ਼ ਹੋਇਆ, ਉਸਨੇ ਕਿਹਾ ਇਹਨੂੰ 1000 ਮੋਹਰ ਦੇ ਦਿਓ। ਵਜ਼ੀਰ ਮਨੋਂ ਮੈਂ ਬੜਾ ਈਰਖਾ ਕਰਦਾ ਵੀ ਕਮਾਲ ਦੀ ਹੋਈ, ਅਤੇ ਉਸਨੇ ਫਿਰ ਕੋਈ ਬਹਾਨਾ ਬਣਾਇਆ, ਜਿਸ ਲਈ ਉਹ ਮੋਹਰਾਂ ਦਿੱਤੀਆਂ। 1 ਮੋਹਰ ਉਤੋਂ ਥੱਲੇ ਡਿੱਗ ਪਈ, ਉਹ ਮਿੱਟੀ ਫਰੋਲਣ ਲੱਗ ਪਿਆ। ਵਜ਼ੀਰ ਕਹਿੰਦਾ ਦੇਖੋ ਬਾਦਸ਼ਾਹ, ਇਹਨੂੰ ਤੁਹਾਡਾ ਕੀ ਮੁੱਲ ਪਾਇਆ, ਤੁਸੀਂ ਇੰਨੀਆਂ ਮੋਹਰਾਂ ਦਿੱਤੀਆਂ, 1 ਡਿੱਗ ਪਈ ਹੈ, ਉਹ ਧਰਤੀ ਫਰੋਲ ਰਿਹਾ, ਇਹ ਤੁਹਾਡੇ ਸਾਹਮਣੇ ਐਸਾ ਕਰਨਾ ਠੀਕ ਨਹੀਂ? ਕਹਿੰਦੇ ਮੋਚੀ ਤੂੰ ਇਹ ਕਰ ਰਿਹਾ? ਕਹਿੰਦੇ ਮਹਾਰਾਜ ਉੱਤੇ ਤੁਹਾਡਾ ਚਿੱਤਰ ਹੈ, ਤੁਹਾਡਾ ਪਵਿੱਤਰ ਨਾਮ ਲਿਖਿਆ, ਮੈਂ ਤਾਂ ਮੋਹਰ ਲਾਈਦਾ, ਤੁਸੀਂ ਬਖਸ਼ਿਸ਼ ਤਾਂ ਬਹੁਤ ਕਰ ਦਿੱਤੀ ਹੈ, ਇਹਦੇ ਉੱਤੇ ਲੋਕਾਂ ਦੇ ਪੈਰ ਆਉਣਗੇ, ਤੁਹਾਡੀ ਬੇਅਦਬੀ ਹੋਊਗੀ। ਗੱਜ ਕੇ ਬੋਲੋ, ਰਾਜੇ ਨੇ ਕਮਾਲ ਦੀ ਗੱਲ ਹੈ, ਇਹਦੇ ਮਨ 'ਚ ਕਿੰਨੀ ਸ਼ਰਧਾ। ਕਹਿੰਦੇ ਇਹਨੂੰ 2000 ਮੋਹਰ ਹੋਰ ਦੇ ਦਿਓ। ਭਾਵ ਇਹ ਹੈ ਕਿ ਦੇਖੋ, ਇੱਕ ਰਾਜੇ ਪ੍ਰਤੀ ਇੱਕ ਮੋਚੀ ਗਰੀਬ ਸਤਿਕਾਰ ਕਰਦਾ, ਅਤੇ ਬਾਦਸ਼ਾਹ ਉਹਦੇ 'ਤੇ ਕਿੰਨੀ ਬਖਸ਼ਿਸ਼ ਕਰਦਾ। ਜੇ ਸਾਡੇ ਮਨ ਵਿੱਚ ਗੁਰੂ ਵਾਸਤੇ, ਸਤਿਗੁਰੂ ਵਾਸਤੇ, ਮਹਾਂਪੁਰਖਾਂ ਵਾਸਤੇ ਐਸੀ ਪ੍ਰੇਮਮਈ ਭਾਵਨਾ ਬਣ ਜਾਏ, ਫਿਰ ਅਸੀਂ ਗੁਰੂ ਮਹਾਰਾਜ ਤੋਂ ਕਿੰਨਾ ਅਦਬ ਸਤਿਕਾਰ ਲਵਾਂਗੇ। ਗੁਰੂ ਗ੍ਰੰਥ ਸਾਹਿਬ ਸਾਰਿਆਂ ਵਾਸਤੇ ਉਹੀ ਹੈ। ਅਤੇ ਅੱਜ ਅਸੀਂ ਬਾਬਾ ਆਨੰਦ ਸਿੰਘ ਜਾਂ ਬਾਬਾ ਜਵਾਲਾ ਸਿੰਘ ਜੀ ਨੂੰ ਯਾਦ ਕਿਉਂ ਕਰਦੇ ਹਾਂ? ਕਿਉਂਕਿ ਉਹਨਾਂ ਨੇ ਇਹਨਾਂ ਨੂੰ ਪ੍ਰਤੱਖ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਜਾਣ ਕੇ ਪੂਜਿਆ। ਗੱਜ ਕੇ ਬੋਲੋ ਸਤਿਨਾਮ। ਗੁਰੂ ਗ੍ਰੰਥ ਸਾਹਿਬ ਉਹਨਾਂ ਲਈ ਵੀ ਉਹੀ ਹੈ, ਸਾਡੇ ਲਈ ਵੀ ਉਹੀ ਹੈ। ਭਾਵਨਾ ਦਾ ਫਰਕ ਹੈ, ਕਿਉਂਕਿ ਭਾਵੋ ਹੀ ਬਿਦ ਤੇ ਦੇਵਾ, ਭਾਵਨਾ ਨਾਲ ਹੀ ਦੇਵਤਾ ਪ੍ਰਗਟ ਹੁੰਦਾ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ। ਜਿਨ੍ਹਾਂ ਦੇ ਮਨ 'ਚ ਭਾਵਨਾ ਨਹੀਂ, ਉਹ ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕਰ ਸਕੇ? ਇੰਨੀ ਸ਼ਰਧਾ ਮਹਾਰਾਜ ਤਾਂ ਬਣਾ ਲਓ ਕਿ ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਬਚਦੀ, ਭੌਰਾ ਸੁਗੰਧੀ ਬਿਨਾਂ ਨਹੀਂ ਬਚਦਾ, ਅਤੇ ਅਸੀਂ ਗੁਰੂ ਤੋਂ ਬਿਨਾਂ ਨਾ ਬਚੀਏ। ਜਿਵੇਂ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਿਆ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ, ਬਿਲਪ ਕਰੈ ਚਾਤਰ ਕੀ ਨਿਆਈ, ਤ੍ਰੇਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦੇਖੇ ਗੁਰ ਦਰਬਾਰ। ਐਸੀ ਭਾਵਨਾ ਬਣ ਜਾ। ਸੋ ਆਓ, ਬਿਹਾਗੜੇ ਰਾਗ ਦੀ ਭਾਈ ਬਾਣੀ ਹੈ, ਕਿਰਪਾ ਕਰਦੇ ਪੰਜਵੇਂ ਪਾਤਸ਼ਾਹ ਜੀ। ਬਿਹਾਗੜਾ ਮਹੱਲਾ ਪੰਜਵਾਂ, ਖੋਜਤ ਸੰਤ ਫਿਰ ਹੈ ਪ੍ਰਭ ਪ੍ਰਾਣ ਆਧਾਰੇ ਰਾਮ। ਜਿਹੜੇ ਸੰਤ ਆ ਉਹ ਪਰਮਾਤਮਾ ਦੇ ਖੋਜੀ ਹੈ। ਜਿਵੇਂ ਸੈਂਸ ਵਾਲੇ ਹੈ, ਉਹ ਕਿੰਨੀਆਂ ਖੋਜਾਂ ਕਰ ਰਹੇ, ਬਹੁਤ ਚੀਜ਼ਾਂ ਦੀ ਖੋਜ ਕੀਤੀ ਹੈ, ਸਫਲ ਵੀ ਹੋਏ। ਇਸ ਤਰ੍ਹਾਂ ਚੋਰ ਆ, ਉਹ ਇਹ ਖੋਜਦਾ ਵੀ ਕਿਹੜੇ ਘਰੋਂ ਮਾਲ ਮੱਤਾ ਮਿਲਿਆ। ਜੂਏ ਵਾਲਾ ਜੁਆਰੀਆ ਦੀ ਖੋਜ ਕਰਦਾ। ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਉਹਦੀ, ਉਸ ਤਰ੍ਹਾਂ ਦੀ ਖੋਜ ਹੁੰਦੀ ਹੈ। ਜਿਹੜੇ ਸੰਤ ਹੈ ਉਹ ਵੀ ਖੋਜਦੇ ਫਿਰਦੇ ਹੈ ਕਿਹਨੂੰ? ਪਰਮਾਤਮਾ ਨੂੰ। ਪ੍ਰਭ ਪ੍ਰਾਣ ਆਧਾਰੇ ਰਾਮ, ਉਹ ਜਿਹੜਾ ਪ੍ਰਭੂ ਆ ਸਾਡੇ ਪ੍ਰਾਣਾਂ ਦਾ ਆਧਾਰ ਆਸਰਾ ਆ। ਕਿਉਂਕਿ ਸਰੀਰ ਵੀ ਜੜ ਹੈ, ਪ੍ਰਾਣ ਵੀ ਜੜ ਹੈ। ਜੇ ਆਤਮਾ ਦੀ ਚੇਤਨ ਸੱਤਾ ਨਾ ਮਿਲੇ, ਸਰੀਰ ਵੀ ਖਤਮ ਆ, ਪ੍ਰਾਣ ਵੀ ਖਤਮ ਹੈ। ਉਹ ਸਾਡੇ ਪ੍ਰਾਣਾਂ ਦਾ ਆਧਾਰ ਆਸਰਾ। ਸਾਰੇ ਇੰਦਰੀਆਂ ਨਾਲੋਂ ਪ੍ਰਾਣ ਵੱਡੇ ਹੈ। ਇੱਕ ਵਾਰੀ ਸਾਰੀਆਂ ਇੰਦਰੀਆਂ ਦਾ ਝਗੜਾ ਹੋਇਆ ਹੈ। ਉਪਨਿਸ਼ਦਾਂ ਵਿੱਚ ਕਥਾ ਆਉਂਦੀ ਹੈ, ਅੱਖਾਂ ਕਹਿਣ ਅਸੀਂ ਵੱਡੀਆਂ, ਕੰਨ ਕਹਿਣ ਅਸੀਂ ਹੈ, ਰਸਨਾ ਹੱਥ ਪੈਰ ਆਪੋ ਆਪਣਾ। ਫਿਰ ਇਹਨਾਂ ਦਾ ਵਿਵਾਦ ਬ੍ਰਹਮੇ ਕੋ ਗਿਆ, ਕਹਿੰਦੇ ਤੁਸੀਂ ਆਪਣਾ ਸਥਾਨ ਤਿਆਗ ਜਾਓ। ਹੁਣ ਪੈਰ ਸਥਾਨ ਤਿਆਗਿਆ, ਤੁਰਨ ਤੋਂ ਦੇ ਬੰਦਾ ਰਹਿਤ ਹੋ ਗਿਆ ਪਰ ਮਰਿਆ ਨਹੀਂ। ਹੱਥ ਸੀ, ਪੈਰਾਂ ਤੋਂ ਪਿੰਗਲਾ ਹੋ ਗਿਆ, ਹੱਥਾਂ ਤੋਂ ਡੁੱਡਾ ਹੋ ਗਿਆ, ਮਰਿਆ ਨਹੀਂ। ਅੱਖਾਂ ਜਾਣ ਤੋਂ ਮਣਾਖਾ ਹੋ ਗਿਆ, ਅੰਧਾ ਹੋ ਗਿਆ, ਮਰਿਆ ਨਹੀਂ। ਕੰਨਾਂ ਤੋਂ ਬੋਲਾ ਹੋ ਗਿਆ, ਮਰਿਆ ਫਿਰ ਨਹੀਂ। ਰਸਨ ਦੇ ਜਾਣ ਤੋਂ ਗੂੰਗਾ ਹੋ ਗਿਆ, ਮਰਿਆ ਨਹੀਂ। ਜਿਹੜੇ ਪ੍ਰਾਣ ਨਿਕਲ ਗਏ, ਮਰ ਗਿਆ। ਦੱਸਿਆ ਵੀ ਸਾਰੀਆਂ ਇੰਦਰੀਆਂ ਨੂੰ ਵੱਡੇ ਪ੍ਰਾਣ ਹੈ, ਅਤੇ ਪ੍ਰਾਣ ਵੀ ਮਹਾਂਪੁਰਖਾਂ ਨੇ ਜੜ ਮੰਨੇ ਹੈ, ਆਤਮਾ ਦੀ ਸੱਤਾ ਨਾਲ ਚੱਲਦੇ ਆ। ਇਸ ਕਰਕੇ ਉਹ ਜਿਹੜਾ ਪਰਮੇਸ਼ਰ ਹੈ ਉਹ ਪ੍ਰਾਣਾਂ ਦਾ ਵੀ ਆਧਾਰਾ ਆਸਰਾ, ਸਭ ਦਾ ਆਸਰਾ ਹੈ। ਤਾਨ ਤਨ ਖੀਨ ਭਇਆ, ਜਿਹੜੇ ਕਹਿੰਦੇ ਸਰੀਰ ਦਾ ਤਾਨ ਜਿਹੜਾ ਬਾਲਿਆ ਉਹ ਖੀਣ ਹੋ ਜਾਂਦਾ, ਨਾਸ ਹੋ ਜਾਂਦਾ ਹੈ। ਬਿਨ ਮਿਲਤ ਪਿਆਰੇ ਰਾਮ, ਆਪਣੇ ਪਿਆਰੇ ਨੂੰ ਮਿਲੇ ਤੋਂ ਬਿਨਾਂ ਸਰੀਰ ਦਾ ਬਲ ਵੀ ਖਤਮ ਹੋ ਜਾਂਦਾ, ਸਰੀਰ ਵੀ ਬਲ ਨਹੀਂ ਰਹਿੰਦਾ, ਇਹਦਾ ਬਲ ਵੀ ਖੀਣ ਹੋ ਜਾਂਦਾ। ਕਹਿੰਦੇ ਅਕਬਰ ਅਤੇ ਬੀਰਬਲ ਜਾ ਰਹੇ ਸੀ, ਉੱਥੇ ਹਰਨ ਅਤੇ ਹਰਨੀ ਮਰੇ ਪਏ। ਅਕਬਰ ਬੀਰਬਲ ਨੂੰ ਕਹਿਣ ਲੱਗਾ ਕਿ ਲੱਗੇ ਨੂੰ ਦੇਖਿਓ ਪਾਰ ਦੀ, ਲੱਗੇ ਨੂੰ ਦੇਖਿਓ ਬਾਣ, ਕਹੇ ਅਕਬਰ ਬੀਰਬਲ ਕਿਸੇ ਵੇਲੇ ਨਿਕਲੇ ਪ੍ਰਾਣ। ਕਹਿਣ ਲੱਗੇ ਨਾ ਤਾਂ ਕੋਈ ਸ਼ਿਕਾਰੀ ਦਾ ਇਹਨਾਂ ਨੂੰ ਬਾਣ ਲੱਗਾ ਵੀ ਮਰ ਕਿਵੇਂ ਗਏ, ਵੀ ਨਾ ਤਾਂ ਕੋਈ ਸ਼ਿਕਾਰੀ ਇੱਥੇ ਦੇਖਿਆ, ਨਾ ਕੋਈ ਇਹਨਾਂ ਦੇ ਬਾਣ ਲੱਗਿਆ ਦੇਖਿਆ, ਇਹ ਮਰਦ ਉਹਨੂੰ ਕਿਵੇਂ ਗਏ? ਬੀਰਬਲ ਕਹਿੰਦਾ ਵੀ ਇਹਨਾਂ ਦਾ ਆਪਸ ਵਿੱਚ ਪ੍ਰੇਮ ਬਹੁਤ ਸੀ, ਇਹਨਾਂ ਨੂੰ ਪਿਆਸ ਲੱਗੀ, ਪਾਣੀ ਥੋੜ੍ਹਾ ਨੇਹੋ ਘਣਾ, ਲੱਗਿਓ ਪ੍ਰੇਮ ਕੇ ਬਾਣ, ਤੂੰ ਪੀ ਕਹਿਤ ਪੀ, ਛੁੱਟਿਓ ਦੋਹਨ ਕੇ ਪ੍ਰਾਣ। ਪਾਣੀ ਥੋੜ੍ਹਾ ਸੀ, ਉਹ ਹਰ ਨਹੀਂ ਕਹੇ ਤੂੰ ਪਤੀ ਪਾਣੀ ਪੀ, ਹਰਨ ਪਤਨੀ ਕਹਿ ਤੂੰ ਪਾਣੀ ਪੀ। ਪਾਣੀ ਥੋੜ੍ਹਾ ਸੀ, ਉਹ ਕਹਿ ਮੈਂ ਪੀ ਲਿਆ ਇਹਦੇ ਯੋਗਾ ਨਹੀਂ ਬਚਣਾ, ਇਹਨੇ ਪੀ ਲਿਆ ਇਹਦੇ ਯੋਗਾ ਨਹੀਂ ਬਚਣਾ। ਪਾਣੀ ਥੋੜ੍ਹਾ ਨੇਹੋ ਘਣਾ, ਵੀ ਪ੍ਰੇਮ ਬਹੁਤ ਜ਼ਿਆਦਾ ਸੀ। ਪਾਣੀ ਥੋੜ੍ਹਾ ਨੇਹੋ ਘਣਾ, ਪਾਣੀ ਥੋੜ੍ਹਾ ਸੀ ਅਤੇ ਪ੍ਰੇਮ ਬਹੁਤ ਸੀ। ਤੂੰ ਪੀ ਕਹਿਤੀ, ਛੁੱਟਿਓ ਦੋਹਨ ਕੇ ਪ੍ਰਾਣ। ਨਾ ਉਹ ਪੀਵੇ ਦੋਹਾਂ ਦੇ ਪ੍ਰਾਣ ਨਿਕਲ ਗਏ। ਕਹਿੰਦੇ ਇਹੋ ਜਿਹਾ ਪ੍ਰੇਮ ਹੋਵੇ, ਇਸ ਤਰ੍ਹਾਂ ਦੇ ਗੁਰੂ ਅਤੇ ਸਿੱਖ ਦੀ ਪ੍ਰੀਤੀ ਹੋਵੇ, ਉਹਨੂੰ ਮਿਲਣ ਤੋਂ ਬਿਨਾਂ ਕਹਿੰਦੇ ਸਰੀਰ ਦਾ ਜਿਹੜਾ ਤਾਣ ਬਲ ਹੈ ਉਹ ਨਾਸ ਹੋ ਜਾਂਦਾ। ਬਿਨ ਮਿਲਤ ਪਿਆਰੇ ਨਾ, ਪਿਆਰੇ ਨੂੰ ਮਿਲੇ ਤੋਂ ਬਿਨਾਂ, ਪਰ ਮਿਲੋ ਪਿਆਰੇ ਮਾਇਆ ਧਾਰੇ, ਹੇ ਪ੍ਰਭੂ ਪਿਆਰੇ ਸਾਨੂੰ ਮਿਲਣਾ ਕਰੋ, ਆਪਣੀ ਮਾਇਆ ਮੈਨੇ ਦਇਆ ਧਾਰਨਾ ਕਰੋ, ਕਰ ਦਇਆ ਲੜ ਲਾਏ ਲੀਜੀਐ, ਆਪਣੀ ਦਇਆ ਕਰਕੇ ਸਾਨੂੰ ਆਪਣੇ ਲੜ ਲਾ ਲਓ, ਪੱਲੇ ਲਾ ਲਓ, ਆਪਣਾ ਦਾਸ ਬਣਾ ਲਓ, ਆਪਣਾ ਸੇਵਕ ਬਣਾ ਲਓ। ਦੇਹ ਨਾਮ ਆਪਣਾ ਜਪ ਸਵਾਮੀ, ਹੇ ਸਵਾਮੀ ਮਾਲਕ ਕਿਰਪਾ ਕਰਕੇ ਸਾਨੂੰ ਆਪਣਾ ਨਾਮ ਦੇ ਦਿਓ, ਨਾਮ ਦੀ ਬਖਸ਼ਿਸ਼ ਕਰ ਦਿਓ। ਕਹਿੰਦੇ ਜਦੋਂ ਬਾਬਾ ਆਨੰਦ ਸਿੰਘ ਜੀ ਤੋਂ ਸੰਪਟ ਪਾਠ ਕਰਾਇਆ, ਉਹ ਸਾਲ ਵਿੱਚ ਹੋਣਾ ਸੀ ਪੂਰਾ, ਅਤੇ ਉੱਧਰ ਪਾਕਿਸਤਾਨ ਛਾਂਗੇ ਮਾਂਗੇ ਦਾ ਭੀੜ ਹੈ, ਉੱਥੇ ਕੀਤਾ। ਇਹ ਗੁਰੂ ਮਹਾਰਾਜ ਨੇ ਦਰਸ਼ਨ ਬਖਸ਼ੇ। ਕਹਿੰਦੇ ਕੀ ਚਾਹੁੰਦੇ? ਕਹਿੰਦੇ ਨਾਮ ਦੀ ਦਾਤ ਬਖਸ਼ੋ। ਕਹਿੰਦੇ ਮੇਰੀ ਡਿਊਟੀ ਤਾਂ ਮੁਕਤੀ ਦੇਣ ਦੀ ਹੈ, ਨਾਮ ਬਾਰੇ ਸੰਤ ਮਹਾਂਪੁਰਖ ਦੱਸਣਗੇ। ਕਹਿੰਦੇ ਜੀ ਵੀ ਸੰਤ ਮਹਾਂਪੁਰਖ ਕਿਹੜੇ? ਕਹਿੰਦੇ ਜਿਨ੍ਹਾਂ ਨੇ ਤੁਹਾਨੂੰ ਇਹ ਪਾਠ ਵਾਸਤੇ ਬਹਾਲਿਆ, ਭਾਵ ਬਾਬਾ ਮਹਾਂ ਹਰਨਾਮ ਸਿੰਘ ਮਹਾਰਾਜ ਆਦ੍ਰਿਸ਼ਟ ਹੋ ਗਏ। ਬਾਬਾ ਆਨੰਦ ਸਿੰਘ ਜੀ ਭੁਜੋਂ ਸਾਹਿਬ ਆਵੇ, ਜਾਣੀ ਜਾਣ ਸੀ, ਕਹਿਣ ਲੱਗੇ ਸੁਣਾਓ ਭਾਈ ਕਿਵੇਂ ਹੋਇਆ? ਕਹਿੰਦੇ ਜੀ ਇਸ ਤਰ੍ਹਾਂ ਹੋਇਆ। ਕਹਿੰਦੇ ਫਿਰ ਗੁਰੂ ਸਾਹਿਬ ਨੇ ਕੀਤੀ ਕਿਰਪਾ, ਕਹਿੰਦੇ ਕਿਰਪਾ ਤਾਂ ਕੀਤੀ, ਦਰਸ਼ਨ ਬਖਸ਼ੇ, ਨਾਮ ਬਾਰੇ ਬੇਨਤੀ ਕੀਤੀ। ਕਹਿਣ ਲੱਗੇ ਮੈਂ ਮੁਕਤੀ ਦਾ ਦਾਤਾ, ਨਾਮ ਸੰਤ ਦੇਣਗੇ, ਆਪ ਜੀ ਪਾਸ ਹਾਂ। ਬਾਬਾ ਜੀ ਕਹਿੰਦੇ ਬਹੁਤ ਕਾਲੇ ਹੈ? ਕਹਿੰਦੇ ਹਾਂ ਮਹਾਰਾਜ, ਚੰਗੀ ਚੀਜ਼ ਵਾਸਤੇ ਕਾਲੀ ਤਾਂ ਹੁੰਦੀ ਹੈ। ਕਹਿੰਦੇ ਜਾ ਫਿਰ ਖੂਹ 'ਚ ਛਾਲ ਮਾਰ ਦਿਓ। ਬਾਬਾ ਆਨੰਦ ਸਿੰਘ ਜੀ ਦੌੜ ਪਿਆ। ਬਾਬਾ ਜੀ ਦਾ ਹਜ਼ੂਰੀ ਸੇਵਕ ਹੁੰਦਾ ਸੀ ਨੀਲਾ, ਕਹਿੰਦੇ ਲਿਆ ਇਹ ਬੜੇ ਹਠੀ ਆ, ਇਹ ਨਹੀਂ ਹਟਣਾ ਨਹੀਂ। ਉਹ ਫਿਰ ਸਰੀਰ ਕਰਕੇ ਬਹੁਤ ਤਗੜਾ ਸੀ, ਲਾਇਆ। ਫਿਰ ਬਾਬਾ ਜੀ ਨੇ ਕਿਰਪਾਲਤਾ ਕੀਤੀ। ਸੋ ਇਸ ਵਾਸਤੇ ਨਾਮ ਇਹ ਨਹੀਂ ਕਿ ਅੱਖਰ ਸੁਣ ਲੈ ਨਾਮ ਮਿਲ ਗਿਆ, ਅਤੇ ਨਾਲ ਜਿਹੜੀ ਬਖਸ਼ਿਸ਼ ਹੁੰਦੀ ਹੈ ਉਹ ਕਮਾਈ ਵਾਲਿਆਂ ਤੋਂ ਮਿਲਦੀ ਹੈ। ਇਸ ਵਾਸਤੇ ਕਹਿੰਦੇ ਆ ਪ੍ਰਭ ਮਿਲਹੋ ਪਿਆਰੇ ਮਾਇਆ ਧਾਰੇ, ਕਰ ਦਇਆ ਲੜ ਲਾਏ ਲੀਜੀਐ, ਦੇਹ ਨਾਮ ਆਪਣਾ ਜਪੋ ਸਵਾਮੀ, ਆਪਣਾ ਨਾਮ ਦਿਓ, ਅਤੇ ਨਾਲੇ ਕਿਰਪਾ ਕਰੋ ਕਿਹਨੂੰ ਜਪਦੇ ਵੀ ਰਹੀਏ। ਹਰ ਦਰਸ ਪੇਖੇ ਜੀਜੀਐ, ਤੁਹਾਡਾ ਦਰਸ਼ਨ ਕਰਕੇ ਜੀਜੀਐ ਮੈਨੇ ਅਸੀਂ ਜੀਵਨ ਦਾ ਆਨੰਦ ਜਿਹੜਾ ਉਹ ਪ੍ਰਾਪਤ ਕਰੀਏ, ਜੀਵਨ ਮੁਕਤੀ ਪ੍ਰਾਪਤ ਕਰੀਏ, ਅਮਰ ਪਦਵੀ ਨੂੰ ਪ੍ਰਾਪਤ ਕਰ ਲਈਏ, ਐਸਾ ਜੀਣਾ ਕਰੀਏ, ਵਿਕਾਰਾਂ ਤੋਂ ਰਹਿਤ ਹੋ ਕੇ ਜੀਏ, ਈਰਖਾ ਨਿੰਦਿਆ ਨਫ਼ਰਤ ਘੇਰਣਾ ਇਹ ਤੋਂ ਰਹਿਤ ਹੋ ਕੇ ਜੀਏ, ਸਮ ਦ੍ਰਿਸ਼ਟੀ ਭਾਵਨਾ ਜੀਣਾ ਕਰੀਏ, ਆਤਮਾ ਆਨੰਦ ਪ੍ਰਾਪਤ ਕਰਕੇ ਜੀਣਾ ਕਰੀਏ, ਐਸੀ ਕਿਰਪਾ ਕਰ ਦਿਓ। ਕਿਰਪਾ ਸਾਧ ਸਿੰਘ ਜੀ ਹੁੰਦੀ ਹੈ, ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ ਮਹਾਂਪੁਰਖ ਹਜ਼ੂਰ ਸਾਹਿਬ 'ਚ ਲਗਾਏ, ਗਦਾਵਰੀ 'ਚ ਗਲ ਗਲ ਜਲ ਦੇ ਵਿੱਚ ਕੱਢ ਕੇ ਸਿਮਰਨ ਕਰਨਾ। ਬਹੁਤ ਦਿਨ ਬੀਤ ਗਏ, ਉਦੋਂ ਪੁਜਾਰੀ ਹੀਰਾ ਸਿੰਘ ਹੁੰਦਾ ਸੀ। ਸੁਪਨੇ 'ਚ ਮਹਾਰਾਜ ਨੇ ਦਰਸ਼ਨ ਦਿੱਤੇ ਪੁਜਾਰੀ ਨੂੰ ਕਿ ਪੁਜਾਰੀਆ, ਸਾਡੀ ਸੇਵਾ ਕਰਦਾ, ਸਾਡਾ ਇੱਕ ਸਿੱਖ ਪੰਜਾਬ ਤੋਂ ਆਇਆ, ਐਵੇਂ ਬੰਦਗੀ ਕਰ ਰਿਹਾ ਅਤੇ ਤੂੰ ਉਹਨੂੰ ਭੋਜਨ ਨਹੀਂ ਛਕਾਇਆ। ਹੁਣ ਸਮਝਿਆ ਵੀ ਸੁਪਨਾ ਹੀ ਹੈ। ਚੱਲ ਹੋ ਕਰਤੀ ਦੂਏ ਦਿਨ, ਫਿਰ ਤੀਜੇ ਦਿਨ ਫਿਰ ਮਹਾਰਾਜ ਨੇ ਉਹਨਾਂ ਦਾ ਗਲ ਫੜ ਕੇ ਘੁੱਟਿਆ ਵੀ ਤੂੰ ਸੁਪਨਾ ਹੀ ਸਮਝੀ ਜਾਂਦਾ। ਫਿਰ ਉਹਨੂੰ ਕਿਹਾ ਵੀ ਡਾਇਰੈਕਸ਼ਨ ਦਿਸ਼ਾ ਦੱਸੋ ਕਿੱਥੇ ਹੈ, ਫਿਰ ਦੱਸਿਆ। ਉੱਥੇ ਗਏ ਅਤੇ ਗੋਦਾਵਰੀ 'ਚ ਮਹਾਂਪੁਰਖ ਭਜਨ ਕਰਦੇ ਸੀ, ਬੇਨਤੀ ਕੀਤੀ, ਲੰਗਰ ਲੈ ਕੇ ਗਏ, ਪਿਆ ਛਕੋ। ਕਹਿੰਦੇ ਅਸੀਂ ਤਾਂ ਪੰਜਾਬ 'ਚੋਂ ਆਏ ਹਾਂ, ਫਿਰ ਇੱਧਰ ਕਿਨਾਰੇ ਹੋ ਕੇ ਭਜਨ ਕਰੀਏ ਗੁਪਤ ਹੋ ਕੇ। ਕਹਿੰਦੇ ਮਹਾਰਾਜ ਇੱਧਰ ਤੁਸੀਂ ਨਹੀਂ ਮੰਨਦੇ, ਉੱਧਰ ਦਸਮ ਪਾਤਸ਼ਾਹ ਜੀ ਸੌਣ ਨਹੀਂ ਦਿੰਦੇ, ਮੈਂ ਹੁਣ ਪਚਾਲੇ ਆਇਆ ਹੋਇਆ, ਕਿਵੇਂ ਕਰਾਂ, ਕਿਰਪਾ ਕਰੋ। ਕਹਿੰਦੇ ਚੰਗਾ, ਫਿਰ ਇੱਕ ਫੁਲਕਾ ਲਿਆਉਣਾ, ਦੱਸਣਾ ਨਹੀਂ ਕਿਹਾ, ਉਨੀ ਬੈਠੀ ਕਰੀ ਇੱਕ ਫੁਲਕਾ ਲਿਜਾਣਾ, ਕੱਲਿਆਂ ਨੇ ਜਾਣਾ, ਜਲ ਨਾ ਛਕ ਲੈਣਾ। ਇਸ ਤਰ੍ਹਾਂ ਸਾਧਨ ਕੀਤਾ। ਇੱਕ ਦਿਨ ਫਿਰ ਮਨ 'ਚ ਬੜਾ ਬਰਾਗ ਆ ਗਿਆ, ਇਹ ਕਲਗੀਧਰ ਪਾਤਸ਼ਾਹ ਜੇ ਤੁਸੀਂ ਦਰਸ਼ਨ ਨਹੀਂ ਦੇਣੇ ਤਾਂ ਮੈਂ ਅੱਜ ਆਪਣੇ ਜੀਵਨ ਦਾ ਅੰਤ ਕਰ ਦੇਣਾ। ਉਹਨੇ ਫਿਰ ਕਿਨਾਰੇ 'ਤੇ ਖੜ੍ਹ ਕੇ, ਗੋਦਾਵਰੀ ਉਦੋਂ ਬਹੁਤ ਭਰ ਕੇ ਵਗਦੀ ਹੁੰਦੀ ਸੀ, ਛਾਲ ਮਾਰ ਦਿੱਤੇ ਅਤੇ ਮਹਾਰਾਜ ਨੇ ਦਰਸ਼ਨ ਬਖਸ਼ੇ ਅਤੇ ਉਹ ਸੱਜੀ ਬਾਂਹ ਪਾ ਕੇ ਅਤੇ ਸਰੀਰ ਨੂੰ ਪਰਲੇ ਕਿਨਾਰੇ ਲਗਾ, ਡੁੱਬਣ ਨਹੀਂ ਦਿੱਤਾ। ਬੋਕੋ ਤਾਰ ਲਏ ਰਾਮਾ ਤਾਰ ਲਏ, ਮੈਂ ਅਜਾਨ ਜਾਨ ਤਰਵੇ ਨਾ ਜਾਨ, ਬਾਂਹ ਦੇ ਬਾਬ ਵੇਖ ਲਾ। ਸੋ ਸਾਧ ਸੰਗਤ ਜੀ ਫਿਰ ਹੁਕਮ ਲਾਇਆ ਕਿ ਪੰਜਾਬ ਦੇ ਵਿੱਚ ਹੁਣ ਅਨੁਮਤੀਆਂ ਦਾ ਬੜਾ ਜ਼ੋਰ ਹੋ ਗਿਆ, ਸਿੱਖੀ ਨੂੰ ਬੜੀ ਢਾਲ ਲੱਗੀ ਹੋਈ ਹੈ, ਹੁਣ ਤੁਸੀਂ ਕੀਰਤਨ ਕਰਕੇ ਪ੍ਰਚਾਰ ਕਰੋ, ਅੰਮ੍ਰਿਤ ਛਕਾ ਕੇ ਸਿੰਘ ਸਿੰਘਣੀਆਂ ਸਜਾਓ। ਫਿਰ ਮਹਾਰਾਜ ਦੀ ਬਖਸ਼ਿਸ਼ ਲੈ ਕੇ ਉਹ ਇਸ ਧਰਤੀ 'ਚ ਆਏ ਅਤੇ ਦੇਖ ਲਓ ਜਿੱਥੇ ਬਚਨ ਕਰਦੇ ਸੀ ਸੰਗਤਾਂ ਕਿਵੇਂ ਜੁੜਦੀਆਂ, ਅੰਮ੍ਰਿਤ ਛਕਾਉਂਦੇ ਹੀ 10-10 ਹਜ਼ਾਰ ਬੰਦਾ ਤਿਆਰ ਹੋ ਜਾਂਦਾ ਸੀ, ਕਿਉਂਕਿ ਮਹਾਰਾਜ ਨੇ ਆਸ਼ੀਰਵਾਦ ਦੇ ਦਿੱਤੀ, ਬਖਸ਼ਿਸ਼ ਕਰ ਦਿੱਤੀ। ਜਿਹੜੇ ਕਮਾਈ ਵਾਲੇ ਮਹਾਂਪੁਰਖ ਹੈ, ਸਮਰੱਥ ਪੂਰਨ ਸਦਾ ਨਿਸ਼ਚਲ, ਉਹ ਸਮਰੱਥ ਹੈ। ਸਮਰੱਥ ਉਹ ਹੁੰਦਾ ਜਿਹੜੀ ਗੱਲ ਨਹੀਂ ਹੋ ਸਕਦੀ ਉਹਨੂੰ ਵੀ ਕਰ ਦੇਵੇ, ਪੂਰਨ ਹੈ, ਸਦਾ ਰਹਿਣ ਵਾਲਾ, ਨਿਸ਼ਚਲ, ਚਲਾਏਮਾਨ ਨਹੀਂ ਹੁੰਦਾ, ਊਚ, ਉਹਦੇ ਬਰਾਬਰ ਕੋਈ ਉੱਚੀ ਪਦਵੀ ਵਾਲਾ ਨਹੀਂ, ਅਗੰਮ, ਮਨ ਬਾਣੀ ਦੀ ਗਮਤਾ ਨਹੀਂ, ਅਪਾਰੇ ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ। ਬਿਨਵੰਤ ਨਾਨਕ ਧਾਰ ਕਿਰਪਾ, ਹੇ ਗੁਰੂ ਨਾਨਕ ਪਾਤਸ਼ਾਹ ਜੀਓ, ਤੁਹਾਡੇ ਚਰਨਾਂ 'ਚ ਬਿਨਵੰਤ ਮੈਨੇ ਬੇਨਤੀ ਹੈ, ਆਪ ਕਿਰਪਾ ਧਾਰਨਾ ਕਰੋ, ਮਿਲਹੋ ਪ੍ਰਾਣ ਪਿਆਰੇ, ਹੇ ਪ੍ਰਾਣਾਂ ਦੇ ਪਿਆਰੇ ਸਾਨੂੰ ਮਿਲਣਾ ਕਰੋ। ਜਪ ਤਪ ਵਰਤ ਕਿਨੇ, ਕਹਿੰਦੇ ਤੈਨੂੰ ਮਿਲਣ ਲਈ ਜਪ ਵੀ ਕੀਤਾ, ਤਪੱਸਿਆ ਵੀ ਕੀਤੀ, ਵਰਤ ਵੀ ਬਥੇਰੇ ਰੱਖੇ ਹੈ। ਵੇਖਣ ਕੋ ਚਰਨਾਮ, ਤੇਰੇ ਚਰਨਾਂ ਨੂੰ ਦੇਖਣ ਵਾਸਤੇ, ਤਪਤ ਨਾ ਕਤ ਹੈ ਬੁਝ ਹੈ, ਇਹ ਸਾਧਨ ਤੇ ਕੀਤੇ, ਜਿਹੜੀ ਮਨ 'ਚ ਤਪਚ ਸੀ ਨਾ ਪੰਜਾਂ ਵਿਕਾਰਾਂ ਦੀ, ਉਹ ਜਿਹੜੀ ਸੜਨ ਸੀ ਈਰਖਾ ਆਦਿਕਾਂ ਦੀ, ਉਹ ਨਹੀਂ ਬੁਝਦੀ, ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਬਿਨ ਸਵਾਮੀ ਸਰਣਾ ਰਾਮ, ਬਿਨਾਂ ਸਵਾਮੀ ਮਾਲਕ ਦੀ ਸ਼ਰਨ ਗ੍ਰਹਿਣ ਕੀਤੇ ਤੋਂ, ਕਿਉਂਕਿ ਜਦੋਂ ਮਹਾਰਾਜ ਦੇ ਚਰਨਾਂ 'ਚ ਆ ਕੇ ਢਹਿ ਪਈਏ, ਮਿਲ ਲਿਓ ਦਿਆਲ ਢਹਿ ਪੈ ਦੁਆਰਿਆ, ਰੱਖ ਲੇ ਬਹੁ ਦੀਨ ਦਿਆਲ, ਭਰਮਤ ਬਹੁ ਹਾਰਿਆ। ਫਿਰ ਮਹਾਰਾਜ ਕਿਰਪਾ ਕਰਦੇ ਆ, ਪ੍ਰਭ ਸਰਣ ਤੇਰੀ ਕਾਟ ਗਿਰੀ, ਹੈ ਪ੍ਰਭੂ ਤੁਹਾਡੀ ਸ਼ਰਨ ਆਇਆ, ਸਾਡੇ ਪੈਰਾਂ ਜਿਹੜੀਆਂ ਮੋਹ ਮਮਤਾ ਦੀਆਂ ਬੇੜੀਆਂ ਪਈਆਂ ਇਹ ਕੱਟ ਦਿਓ। ਸੰਸਾਰ ਸਾਗਰ ਤਾਰੀਐ, ਸੰਸਾਰ ਸਾਗਰ ਤੋਂ ਸਾਨੂੰ ਤਾਰ ਲੈਣਾ ਕਰੋ। ਅਨਾਥ, ਸਾਡਾ ਮਹਾਰਾਜ ਕੋਈ ਮਾਲਕ ਨਹੀਂ, ਯਤੀਮ ਹੈ, ਨਿਰਗੁਣ, ਸਾਡੇ 'ਚ ਕੋਈ ਗੁਣ ਨਹੀਂ। ਕਾਸ਼ ਨਾ ਜਾਣਾਂ, ਕੁਝ ਦੁਨੀਆਂ ਦੀਆਂ ਗੱਲਾਂ ਵੀ ਨਹੀਂ ਜਾਣਦੇ, ਐਸੀਆਂ ਵਿਦਿਆ ਵੀ ਹੈ ਨਹੀਂ। ਕਈ ਕਹਿੰਦੇ ਮੈਂ ਸਭ ਕੁਝ ਜਾਣਦਾ, ਕਹਿੰਦੇ ਅਸੀਂ ਮਹਾਰਾਜ ਕੁਝ ਵੀ ਨਹੀਂ ਜਾਣਦੇ, ਗੁਣਾਂ ਤੋਂ ਹੀਣੇ ਹਾਂ। ਮੇਰਾ ਗੁਣ ਔਗਣਾ ਵਿਚਾਰੀਏ, ਮੇਰੇ ਗੁਣਾਂ ਔਗਣਾਂ ਨੂੰ ਨਾ ਵਿਚਾਰੋ। ਗੁਣ ਤਾਂ ਮੇਰੇ 'ਚ ਕੋਈ ਹੈ ਨਹੀਂ, ਔਗਣ ਹੀ ਆ ਬਹੁਤੇ। ਇਹਨਾਂ ਗੁਣਾਹਾਂ ਨੂੰ ਨਾ ਵਿਚਾਰ ਨਾ ਕਰੋ। ਦੀਨ ਦਇਆਲ ਗੋਪਾਲ ਪ੍ਰੀਤਮ, ਤੁਸੀਂ ਗੁਣਾਂ ਦੇ ਮਾਲਕ ਹੈ ਅਤੇ ਸਾਡਾ ਔਗਣ ਨਾ ਵਿਚਾਰਿਓ, ਤੁਸੀਂ ਦੀਨਾਂ ਦੇ ਦਿਆਲੂ ਹੋ। ਗੋਪਾਲ ਪ੍ਰੀਤਮ, ਗੋ ਪ੍ਰਿਥਵੀ ਦੇ ਪਾਲ ਪਾਲਕ ਆ, ਪ੍ਰੀਤਮ ਸਭ ਦੇ ਪਿਆਰੇ ਆ। ਹੁਣ ਸਾਡਾ ਜਿਹੜਾ ਪਿਤਾ ਉਹ ਸਾਡੇ ਲਈ ਪਿਆਰਾ, ਗੁਆਂਢੀ ਲਈ ਨਹੀਂ। ਮਾਤਾ, ਭਰਾ, ਭੈਣਾਂ, ਮਿੱਤਰ, ਮਿੱਤਰ ਨੂੰ ਪਿਆਰਾ ਦੂਏ ਲਈ ਨਹੀਂ ਹੋ ਸਕਦਾ, ਦੂਏ ਲਈ ਵੈਰੀ ਹੋ ਸਕਦਾ। ਪਰ ਜਿਹੜਾ ਪਰਮੇਸ਼ਰ ਹੈ ਉਹ ਭਾਈ ਸਾਰਿਆਂ ਲਈ ਪਿਆਰਾ ਹੈ। ਸਮਰੱਥ, ਸਮਰੱਥ ਹੈ ਸਰਵ ਸ਼ਕਤੀਮਾਨ। ਕਾਰਨ ਕਰਨਾ, ਮਾਇਆ ਆਦਿ ਕਾਰਨਾਂ ਨੂੰ ਕਰਨੇ ਵਾਲਾ, ਕਿਉਂਕਿ ਉਹ ਕਰਤਾ ਹੈ, ਮਾਇਆ ਕਾਰਨ ਹੈ ਅਤੇ ਸੰਸਾਰ ਉਹਦਾ ਕਾਰਜ ਹੈ। ਇੱਕ ਉਪਾਦਾਨ ਕਾਰਨ ਹੁੰਦਾ, ਇੱਕ ਨਿਮਿਤ ਕਾਰਨ ਹੁੰਦਾ। ਅਤੇ ਜਿਸ ਤਰ੍ਹਾਂ ਸਾਧ ਸੰਗਤ ਜੀ, ਬੱਕੜੀ ਜਿਹੜੀ ਹੈ ਉਹ ਜਾਲੇ ਦਾ ਉਪਾਦਾਨ ਕਾਰਨ ਵੀ ਹੈ, ਨਿਮਿਤ ਕਾਰਨ ਵੀ ਹੈ। ਇਸ ਤਰ੍ਹਾਂ ਪਰਮੇਸ਼ਰ ਸੰਸਾਰ ਦਾ ਉਪਾਦਾਨ ਕਾਰਨ ਵੀ ਹੈ, ਨਿਮਿਤ ਕਾਰਨ ਵੀ ਹੈ। ਕਿਸੇ ਤੋਂ ਆਧਾਰ ਲੈ ਕੇ ਨਹੀਂ ਸੰਸਾਰ ਬਣਾ ਰਿਹਾ, ਆਪਣੀ ਸੱਤਾ ਦੁਆਰਾ ਆਪ ਹੀ ਕੰਮ ਕਰ ਰਿਹਾ ਹੈ। ਨਾਨਕ ਚਾਤਰਕ ਹਰ ਬੂੰਦ ਮੰਗੈ, ਇਹ ਸੱਚੇ ਪਾਤਸ਼ਾਹ ਅਸੀਂ ਜਗਿਆਸੂ ਰੂਪੀ ਚਾਤਰਕ ਪਪੀਹੇ ਹਾਂ, ਤੇਰੇ ਚਰਨਾਂ 'ਚੋਂ ਨਾਮ ਰੂਪੀ ਅੰਮ੍ਰਿਤ ਰੂਪੀ ਸਵੰਤੀ ਬੂੰਦ ਮੰਗ ਰਹੇ ਹਾਂ। ਜਿਵੇਂ ਪਪੀਹਾ ਹੁੰਦਾ, ਆਕਾਸ਼ ਵਿੱਚੋਂ ਜਦੋਂ ਮੀਂਹ ਪੈਂਦਾ ਇੱਕ ਸਵੰਤੀ ਬੂੰਦ ਗਿਰਦੀ ਹੈ, ਉਹਦੇ ਮੂੰਹ 'ਚ ਪੈਂਦੀ ਹੈ। ਕਿੰਨਾ ਮੀਂਹ ਦਾ ਜਲ ਹੈ ਉਹਨੂੰ ਸ਼ਾਂਤੀ ਨਹੀਂ, ਉਹ ਬੂੰਦ ਮੂੰਹ 'ਚ ਪੈ ਜਾਏ ਨਾ ਇੱਕ ਸਾਲ ਸ਼ਾਂਤੀ ਰਹਿੰਦੀ ਹੈ। ਜੇ ਟਾਹਲੀ 'ਤੇ ਪੈ ਜਾਏ ਚੰਦਨ ਬਣ ਜਾਂਦਾ, ਬੰਦੇ ਦੇ ਸਿਰ 'ਚ ਪੈ ਜਾਏ ਚੱਕਰਵਰਤੀ ਰਾਜਾ ਬਣ ਜਾਂਦਾ। ਸ਼ਾਇਦ ਮਾਈਆਂ ਤਾਂ ਹੀ ਨਿਆਣਿਆਂ ਨੂੰ ਮੀਂਹ 'ਚ ਬਹਾਲਦੀਆਂ ਸੀ, ਕਿਤੇ ਸਾਡੇ ਮੁੰਡੇ ਦੇ ਸਿਰ 'ਚ ਪੈ ਜਾਏ। ਗੱਜ ਕੇ ਬੋਲੋ, ਅੱਗੇ ਮੀਂਹ ਪੈਂਦਾ ਹੁੰਦਾ ਸੀ, ਆਪਣੇ ਉੱਧਰ ਮਾਈਆਂ ਨੇ ਮੀਂਹ 'ਚ ਬਹਾਲ ਦੇਣਾ। ਸੰਸਕਾਰ ਸੁਣਿਆ ਹੋਣਾ, ਜੇ ਗਾਂ ਦੇ ਸਿਰ 'ਚ ਪੈ ਜਾਏ ਤਾਂ ਗੁਰੋਚਨ ਪੈਦਾ ਹੋ ਜਾਂਦਾ, ਬੜੀ ਕੀਮਤੀ ਚੀਜ਼ ਹੈ। ਬਿੱਲੇ ਦੇ ਸਿਰ 'ਚ ਪੈ ਜਾਏ ਮੁਸ਼ਕੰਬਰ, ਉਹ ਵੀ ਬੜੀ ਕੀਮਤੀ ਚੀਜ਼। ਹਰਨ ਦੇ ਪੈ ਜਾਏ ਤਾਂ ਕਸਤੂਰੀ ਪੈਦਾ ਹੁੰਦੀ ਹੈ, ਕੇਲੇ 'ਤੇ ਪੈ ਜਾਏ ਤਾਂ ਕਪੂਰ ਪੈਦਾ ਹੁੰਦਾ, ਬੇਰੀ 'ਤੇ ਪੈ ਜਾਏ ਚੰਨਣ ਬਣਾਉਂਦੀ ਹੈ, ਔਰ ਸਿੱਪੀ ਦੇ ਮੂੰਹ 'ਚ ਪੈ ਜਾਏ ਮੋਤੀ ਪੈਦਾ ਕਰਦੀ ਹੈ, ਕਿਸੇ ਵਿਸ਼ੇਸ਼ ਪੱਥਰ 'ਤੇ ਪੈ ਜਾਏ ਉਹਨੂੰ ਹੀਰਾ ਬਣਾ ਦਿੰਦੀ ਹੈ। ਔਰ ਇਸੇ ਪ੍ਰਕਾਰ ਜੇ ਸੱਪ ਦੇ ਮੂੰਹ 'ਚ ਪੈ ਜਾਏ ਜ਼ਹਿਰ ਵੱਧ ਜਾਂਦੀ ਹੈ, ਗਿੱਦੜ ਕੁੱਤੇ ਦੇ ਮੂੰਹ 'ਚ ਪੈ ਜਾ ਹਲਕ ਜਾਂਦੇ ਆ। ਬੂੰਦ ਉਹੀ ਹੈ, ਬੂੰਦ ਉਹੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਉਹ ਸਵੰਤੀ ਬੂੰਦ ਜਿਹੜੀ ਹੈ, ਅਤੇ ਜੇ ਬਾਂਸ ਵਿੱਚ ਪੈ ਜਾਏ ਤਵਾਸ਼ੀਰ ਪੈਦਾ ਕਰ ਦਿੰਦੀ ਹੈ, ਜਿਹਨਾਂ ਨੂੰ ਆ ਦਿਲ ਦੀ ਧੜਕਣ ਬਹੁਤੀ ਹੈ ਜਾਂ ਨਿਆਣਿਆਂ ਨੂੰ ਸੋਕੜੇ ਦੀ ਬਿਮਾਰੀ ਹੁੰਦੀ ਹੈ, ਉਹਨਾਂ ਦਵਾਈਆਂ ਦੇ ਵਿੱਚ ਉਹ ਫਿਰ ਦਵਾਈ ਪੈਂਦੀ ਹੈ। ਸੋ ਇਸ ਵਾਸਤੇ ਕਹਿੰਦੇ ਅਸੀਂ ਜਗਿਆਸੂ ਰੂਪੀ ਚਾਤਰਕ ਪਪੀਹੇ ਹਾਂ, ਅਤੇ ਸੱਚੇ ਪਾਤਸ਼ਾਹ ਸਾਨੂੰ ਆਪਣੇ ਦਰਸ਼ਨ ਦੀ, ਨਾਮ ਦੀ, ਅੰਮ੍ਰਿਤ ਦੀ ਸਵੰਤੀ ਬੂੰਦ ਬਖਸ਼ ਦਿਓ, ਇਹ ਮੰਗਦੇ ਹਾਂ। ਜਪ ਜੀਵਾਂ ਹਰ ਹਰ ਚਰਨਾਮ, ਤੁਹਾਡੇ ਚਰਨਾਂ ਦਾ ਧਿਆਨ ਕਰਕੇ ਜੇ ਅਸੀਂ ਜਾਪ ਕਰਦੇ ਹਾਂ ਅਸੀਂ ਜਿੰਦੇ ਹਾਂ, ਨਹੀਂ ਸਾਡੀ ਮੌਤ ਆ। ਅੰਮ੍ਰਿਤ ਸਰੋਵਰੋ ਪੀਓ, ਹੇ ਸੱਚੇ ਪਾਤਸ਼ਾਹ ਇਹ ਅੰਮ੍ਰਿਤ ਸਰੋਵਰ ਹੈ ਬਾਣੀ ਰੂਪੀ, ਇਹਦੇ 'ਚੋਂ ਮਨ ਬੁੱਧੀ ਦੇ ਹੱਥਾਂ ਨਾਲ ਨਾ ਭਰ ਭਰ ਕੇ, ਬੁੱਕ ਭਰ ਭਰ ਕੇ ਅੰਮ੍ਰਿਤ ਪੀਓ। ਹਰ ਹਰ ਨਾਮਾ ਰਾਮ, ਹਰੀ ਹਰ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਪੀਣਾ ਕਰੀਏ। ਸੰਤ ਹੈ ਸੰਗ ਮਿਲਿਆ, ਹੁਣ ਵਿਸਾਖੀ ਦਾ ਤਿਉਹਾਰ ਆ ਰਿਹਾ ਨਾ, ਉਦਣ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਬਾਟੇ ਤਿਆਰ ਹੋਣੇ, ਕਿੰਨੇ ਪ੍ਰੇਮੀਆਂ ਨੇ ਉਹ ਅੰਮ੍ਰਿਤ ਦੇ ਘੁੱਟ ਪੀਣੇ। ਜਿਨ੍ਹਾਂ ਦੇ ਕਿਰਪਾ ਹੋਣੇ ਹੈ। ਸੰਤੈ ਸੰਗ ਮਿਲੇ, ਸੰਤਾਂ ਦੀ ਸੰਗਤ ਕਰਕੇ ਉਹ ਮਿਲਦਾ ਹੈ, ਕਿਉਂਕਿ ਚੋਰ ਦੀ ਸੰਗਤ ਚੋਰੀ ਸਿਖਾ ਦਿੰਦੀ ਹੈ, ਜੁਆਰੀਏ ਕੋਲ ਜਾਓਗੇ ਜੁਆ ਖੇਡਣਾ ਸਿਖਾ ਦਿਓ, ਅਮਲੀ ਦੀ ਸੰਗਤ ਅਮਲੀ ਬਣਾ ਦੇਗੀ, ਅਤੇ ਜੇ ਆਲਮ ਵਿਦਵਾਨ ਦੀ ਕਰੋ ਵਿਦਵਾਨ ਬਣਾ ਦੇਗੀ, ਪਹਿਲਵਾਨ ਦੀ ਕਰੋ ਪਹਿਲਵਾਨ ਬਣਾ ਦੇਗਾ, ਲੀਡਰ ਨੇਤੇ ਦੀ ਕਰੋ ਰਾਜਨੀਤਿਕ ਬਣਾ ਦੇਗਾ, ਸਾਇੰਸਿਸਟ ਡਾਕਟਰ ਫਿਲਾਸਫਰ ਇੰਜੀਨੀਅਰ ਸੰਗੀਤਕਾਰ ਸਾਹਿਤਕਾਰ ਉਹੋ ਜਿਹੀ ਵਿੱਦਿਆ ਦੇ ਦੇਗਾ, ਜਿਹੋ ਜਿਹੀ ਸ਼ਿਲਪਕਾਰੀ ਦਸਤਕਾਰੀ ਚਿੱਤਰਕਾਰੀ ਮੀਨਾਕਾਰੀ ਉਹੋ ਜਿਹਾ ਬਣਾ ਦਊਗਾ। ਅਤੇ ਜੇ ਸੰਤਾਂ ਦੀ ਸੰਗਤ ਕਰਾਂਗੇ ਫਿਰ ਕੀ ਕਰੇਗਾ, ਉਹ ਸੰਤ ਬਣਾ ਦੇਗਾ। ਸੰਤਾਂ ਦੀ ਸੰਗਤ ਕਰਕੇ ਰੱਬ ਮਿਲਦਾ, ਇਸ ਕਰਕੇ ਮਹਾਰਾਜ ਕਹਿੰਦੇ ਆ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਕਹਿੰਦੇ ਇੱਕ ਬਾਲਕ ਮਿੱਟੀ ਨਾਲ ਖੇਲ ਰਿਹਾ ਸੀ, ਰਾਜਾ ਆਇਆ ਦੇਖਿਆ ਵੀ ਬਾਲਕ ਬੜਾ ਖੁਸ਼ ਹੈ ਮਿੱਟੀ 'ਚ ਖੇਲ ਰਿਹਾ। ਕਹਿੰਦੇ ਬਾਲਕ ਕੀ ਕਰਦਾ? ਕਹਿੰਦੇ ਖੇਲ ਰਿਹਾ। ਕਹਿੰਦੇ ਤੂੰ ਮਿੱਟੀ 'ਚ ਖੇਲ ਰਿਹਾ ਲਿਬੜਿਆ? ਉਹ ਕਹਿੰਦਾ ਖਾਕ ਨਾ ਨਿੰਦੀ ਹੈ ਫਰੀਦਾ, ਖਾਕ ਨਾ ਨਿੰਦੀ ਹੈ ਖਾਕੂ ਜਿਹੜਨਾ ਕੋਏ, ਜੀਵ ਦੀਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਇਹ 'ਚ ਉਹਦਾ ਸਾਰਾ ਕੁਛ ਹੋਇਆ, ਇਹ ਮੁੜ ਕੇ ਸਾਂਭਦੀ ਹੈ। ਉਹ ਗਿਆਨ ਦੀ ਗੱਲ ਸੁਣ ਕੇ ਰਾਜਾ ਕਹਿੰਦਾ ਤੂੰ ਮੇਰੇ ਨਾਲ ਰਿਹਾ ਕਰ। ਕਹਿੰਦਾ ਮੈਂ ਤੇਰੇ ਨਾਲ ਰਹਿਣ ਲਈ ਤਿਆਰ ਹਾਂ, ਪਰ ਮੇਰੀ ਸ਼ਰਤ ਹੈ ਮੈਨੂੰ ਤੂੰ ਖਿਲਾਵੇਂਗਾ, ਆਪ ਨਹੀਂ ਖਾਵੇਂਗਾ। ਕਹਿੰਦੀ ਇਹ ਤਾਂ ਗੱਲ ਔਖੀ ਹੈ, ਤੈਨੂੰ ਵੀ ਖਿਲਾਵਾਂਗਾ ਆਪ ਵੀ ਖਾਵਾਂਗਾ। ਕਹਿੰਦੇ ਫਿਰ ਨਹੀਂ। ਕਹਿੰਦੇ ਮੈਨੂੰ ਤੂੰ ਪਿਲਾਵੇਂਗਾ ਆਪ ਨਹੀਂ ਪੀਵੇਂਗਾ। ਕਹਿੰਦੀ ਇਹ ਤਾਂ ਬੜਾ ਔਖਾ ਹੈ, ਤੈਨੂੰ ਵੀ ਵਧੀਆ ਵਧੀਆ ਜੂਸ ਪਿਲਾਊਂਗਾ ਆਪ ਵੀ ਪੀਵਾਂਗਾ, ਰਾਜਿਆਂ ਕੋਲ ਕਿਹੜਾ ਕਮੀ ਹੁੰਦੀ ਹੈ। ਕਹਿੰਦੇ ਨਹੀਂ। ਕਹਿੰਦੇ ਤੂੰ ਮੈਨੂੰ ਸਲਾਵੇਂਗਾ ਆਪ ਨਹੀਂ ਸੌਵੇਂਗਾ। ਕਹਿੰਦੇ ਨਹੀਂ, ਤੈਨੂੰ ਵੀ ਵਧੀਆ ਵਧੀਆ ਬੈੱਡਾਂ 'ਤੇ ਸਲਾਊਂਗਾ ਆਪ ਵੀ ਸੌਵਾਂਗਾ। ਕਹਿੰਦੇ ਫਿਰ ਨਹੀਂ ਮੈਂ ਰਹਿੰਦਾ। ਕਹਿੰਦੇ ਫਿਰ ਤੂੰ ਕਿਹਦੇ ਨਾਲ ਰਹਿੰਦਾ? ਕਹਿੰਦੇ ਮੈਂ ਸਦਾ ਸ਼ਿਵ ਜਿਹੜਾ ਕਲਿਆਣ ਸਰੂਪੀ ਪਰਮੇਸ਼ਰ ਉਹਦੇ ਨਾਲ ਰਹਿੰਦਾ, ਉਹ ਮੈਨੂੰ ਖਿਲਾਉਂਦਾ ਆਪ ਨਹੀਂ ਖਾਂਦਾ, ਮੈਨੂੰ ਪਿਲਾਉਂਦਾ ਆਪ ਨਹੀਂ ਪੀਂਦਾ, ਮੈਨੂੰ ਸੋਹਣੇ ਸੋਹਣੇ ਵਸਤਰ ਪਹਿਨਾਉਂਦਾ ਰੱਬ ਆਪ ਨਹੀਂ ਪਹਿਨਦਾ, ਮੈਨੂੰ ਸਲਾਉਂਦਾ ਆਪ ਨਹੀਂ ਸੌਂਦਾ। ਸਤਿਗੁਰ ਜਾਗਦਾ ਹੈ ਦਿਓ, ਉਹਦਾ ਸਦਾ ਹੀ ਜਾਗਦਾ, ਰੱਬ ਸੌਂਦਾ ਕਰੀ। ਕਹਿਣ ਲੱਗੀ ਕਮਾਲ ਦੀ ਗੱਲ ਹੈ, ਕੈਸਾ ਸੁੰਦਰ ਕੈਸਾ ਗਿਆਨਵਾਨ ਬਾਲਕ। ਕਹਿੰਦੇ ਫਿਰ ਉਹ ਸਦਾ ਸ਼ਿਵ ਮੈਨੂੰ ਕਿੱਥੋਂ ਮਿਲੇਗਾ? ਕਹਿੰਦੇ ਉਹ ਸੰਤਾਂ ਦੀ ਸੰਗਤ ਕਰਕੇ ਮਿਲੇਗਾ, ਗਿਆਨਵਾਨ ਪੁਰਸ਼ਾਂ ਦੀ ਸੰਗਤ ਕਰਿਆ ਕਰ। ਰਾਜੇ ਦੇ ਮਨ 'ਚ ਵੈਰਾਗ ਹੋ ਗਿਆ, ਉਸਨੇ ਆਪਣੇ ਪੁੱਤਰ ਨੂੰ ਰਾਜਗਦੀ ਦਾ ਤਿਲਕ ਦਿੱਤਾ, ਲੈ ਵੀ ਸਾਂਭ। ਫਿਰ ਉਹਨੂੰ ਬੀਤਰਾਗ ਮਹਾਤਮਾ ਮਿਲ ਗਏ, ਉਹਨਾਂ ਦੀ ਸੰਗਤ ਕੀਤੀ, ਅਤੇ ਉਸ ਨੂੰ ਫਿਰ ਉਹ ਜਿਹੜੀ ਬਾਲਕ ਵਾਲੀ ਉੱਚੀ ਸੁੱਚੀ ਅਵਸਥਾ ਸੀ ਉਹ ਭਾਈ ਪ੍ਰਾਪਤ ਹੋ ਗਈ। ਇਸ ਵਾਸਤੇ ਮਹਾਂਪੁਰਖਾਂ ਦੀ ਜਿਹੜੀ ਗੁਰਮੁਖ ਜਨਾਂ ਦੀ ਸੰਗਤ ਹੈ ਉਹ ਕਲਿਆਣਕਾਰੀ ਹੈ। ਪਰ ਕਈ ਵਾਰੀ ਇਹ ਹੁੰਦਾ ਅਸਲੀਅਤ ਦੇ ਨਾਲ ਬਨਾਵਟ ਵੀ ਬਹੁਤ ਚੱਲ ਪੈਂਦੀ ਹੈ, ਦੋਨੋਂ ਚੀਜ਼ਾਂ ਚੱਲਦੀਆਂ ਨੇ, ਆਰਟੀਫਿਸ਼ਲ ਵੀ ਚੱਲ ਪੈਂਦੀ ਹੈ, ਅਤੇ ਆਰਟੀਫਿਸ਼ਲ ਜਿਹੜੀ ਚਮਕੀਲੀ ਬਹੁਤ ਹੁੰਦੀ ਹੈ। ਐਸੇ ਭੁਲੇਖੇ ਵਿੱਚ ਕਈ ਵਾਰੀ ਕਈ ਬੰਦੇ ਮਾਰ ਖਾ ਜਾਂਦੇ ਆ। ਹੁਣ ਸਿਡਨੀ ਤੋਂ ਪ੍ਰੇਮੀ ਆਇਆ ਸੀ, ਅਤੇ ਉਹ ਬਹੁਤ ਪ੍ਰੇਮੀ ਹੈ ਅਤੇ ਦਾਨ ਵਾਲੀ ਵਿਰਤੀ ਵੀ ਹੈ, ਅਤੇ ਉਹ ਕਈ ਬੰਦੇ ਉਹਨੂੰ ਇਸ ਤਰ੍ਹਾਂ ਹੀ ਹੁਣ ਠਗਵਾੜਾ ਠੱਗੀ ਦੇਸ਼ ਐਸੀ ਕਿਰਿਆ ਬਣਾ ਦਿੰਦੇ ਆ। ਇਸ ਕਰਕੇ ਸੰਗਤ ਜਿਹੜੀ ਹੈ, ਜਿਹੜੇ ਗੁਰੂ ਮਹਾਰਾਜ ਨਾਲ ਜੁੜੇ ਆ ਅਤੇ ਜੋੜਦੇ ਆ ਉਹਨਾਂ ਦੀ ਠੀਕ ਹੈ। ਸੋ ਇਸ ਵਾਸਤੇ ਮਹਾਰਾਜ ਕਿਰਪਾ ਕਰਦੇ ਹਨ ਭਾਈ। ਹਰ ਹਰ ਨਾਮਾ ਰਾਮ, ਸੰਤ ਹੈ ਸੰਗ ਹਰੀ ਹਰ ਪਰਮੇਸ਼ਰ ਦਾ ਜਿਹੜਾ ਨਾਮ ਰਮੇ ਹੋਏ ਦਾ ਉਹਦਾ ਜਾਪ ਕਰਨਾ, ਸੰਤਾਂ ਦੀ ਸੰਗਤ ਨਾਲ ਮਿਲਦਾ, ਜਪ ਪੂਰਨ ਕਾਮਾ ਰਾਮ, ਉਹਨਾਂ ਦੀ ਸੰਗਤ ਕਰਕੇ ਜਦੋਂ ਨਾਮ ਜਪਣ ਦੀ ਵਿਚਾਰ ਲੈ ਕੇ ਕਮਾਈ ਕਰੀਏ ਸਾਰੇ ਕਾਰਜ ਪੂਰੇ ਹੋ ਜਾਂਦੇ ਆ, ਸਭ ਕਾਮ ਪੂਰਨ ਦੁੱਖ ਵਧੀਰਨ। ਸਾਰੇ ਕਾਰਜ ਪੂਰੇ ਹੋ ਜਾਂਦੇ ਹਨ। ਦੁੱਖ ਵਧੀਰਨ, ਦੁੱਖ ਜਿਹੜੇ ਵਧੀਰਨ ਨਾਸ ਹੋ ਜਾਂਦੇ ਹਨ। ਹਰ ਨਿਮਖ ਮਨੋ ਨਾ ਵਿਸਰੇ, ਉਹ ਪਰਮੇਸ਼ਰ ਇੱਕ ਨਿਮਖ ਮਾਤਰ ਵੀ ਮਨ ਚੋਂ ਕਦੀ ਭੁੱਲੇ ਨਾ। ਇੰਨਾ ਉਹਨਾਂ ਪਿਆਰ ਪਾਲੋ, ਕਿਉਂਕਿ ਜਿਹਦੇ ਨਾਲ ਜ਼ਿਆਦਾ ਪਿਆਰ ਹੁੰਦਾ ਭੁੱਲਦਾ, ਦੋ ਨਹੀਂ ਕਦੀ ਵੀ ਭੁੱਲਦੇ, ਜਾਂ ਤਾਂ ਬੈਰੀ ਨਹੀਂ ਭੁੱਲਦਾ ਜਾਂ ਮਿੱਤਰ ਨਹੀਂ ਭੁੱਲਦਾ। ਜਦੋਂ ਅੱਖਾਂ ਮਿਟੋਂਗੇ ਬੈਰੀ ਮੁਰੇ ਆਈ ਜੋ, ਅਤੇ ਜਿਹਦੇ ਨਾਲ ਤੁਹਾਡਾ ਬਹੁਤਾ ਪ੍ਰੇਮ ਹੈ ਉਹ ਵੀ ਮੁਰੇ ਆਈ ਜੋ। ਅਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਪਿਆਰ ਪਾਵਾਂਗੇ ਕਿ ਮੁਰੇ ਆਉਣਗੇ ਕਿ ਨਹੀਂ ਆਉਣਗੇ, ਆਉਣਗੇ ਨਾ। ਇਸ ਵਾਸਤੇ ਮਹਾਰਾਜ ਦੇ ਚਰਨਾਂ ਨਾਲ ਇੰਨਾ ਪਿਆਰ ਪਾਓ ਕਿ ਹਰ ਵੇਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਧਿਆਨ ਰਹੇ, ਜਿਵੇਂ ਬੇਬੇ ਨਾਨਕੀ ਜੀ ਦਾ ਸੀ। ਗੱਜ ਕੇ ਬੋਲੋ। ਇਹ ਬੇਬੇ ਨਾਨਕੀ ਜੀ ਤੋਂ ਸਿੱਖਿਆ ਭਾਈ ਲੈਣੀ ਚਾਹੀਦੀ ਹੈ। ਆਨੰਦ ਆਨੰਦਨ ਸਦਾ ਸਾਚਾ, ਉਹ ਆਨੰਦਨ ਮੈਨੇ ਦਿਨ ਰਾਤ ਆਨੰਦ 'ਚ ਰਹਿੰਦੇ ਆ, ਉਹ ਸੱਚਾ ਸਦਾ ਹੀ ਆਨੰਦ ਵਿੱਚ ਰਹਿੰਦਾ। ਅਤੇ ਜੇ ਸੱਚੇ ਦਾ ਧਿਆਨ ਕਰਾਂਗੇ, ਸੱਚੇ ਦਾ ਸਿਮਰਨ ਕਰਾਂਗੇ, ਉਹ ਆਨੰਦ ਸਾਨੂੰ ਵੀ ਦੇ ਦੂਗਾ। ਉਹਦਾ ਧਿਆਨ ਜਿਹੜਾ, ਉਹ ਆਪ ਆਨੰਦ ਦਾ ਸਾਗਰ ਹੈ। ਉਸ ਆਨੰਦ ਸਰੂਪੀ ਪਰਮੇਸ਼ਰ ਦਾ ਭਜਨ ਕਰਾਂਗੇ, ਸਾਨੂੰ ਵੀ ਆਨੰਦ ਮਿਲੇਗਾ। ਸਰਬ ਗੁਣ ਜਗਦੀਸ਼ਰ ਹੈ, ਉਹ ਜਿਹੜਾ ਜਗਦੀਸ਼ਰ ਹੈ ਸਾਰੇ ਗੁਣਾਂ ਦਾ ਮਾਲਕ ਹੈ। ਇਹ ਸਾਖੀ ਤੁਸੀਂ ਬਹੁਤ ਵਾਰੀ ਸੁਣੀ ਹੈ, ਪੜ੍ਹੀ ਵੀ ਹੈ ਕਿ ਬਾਬਾ ਆਨੰਦ ਸਿੰਘ ਅਤੇ ਬਾਬਾ ਜਵੰਦ ਸਿੰਘ ਜੀ ਨੇ ਗੁਰੂ ਮਹਾਰਾਜ ਵਿੱਚੋਂ ਗੁਰੂ ਨਾਨਕ ਸਾਹਿਬ ਨੂੰ ਸਾਖਿਆਤ ਕਰਨ ਵਾਸਤੇ ਬੈਠੇ ਸੀ। ਜਿਹੜੇ ਬਾਬਾ ਜਵੰਦ ਸਿੰਘ ਸੀ, ਪਹਿਲਾਂ ਪੁਲਿਸ ਵਿੱਚ ਰਹੇ ਹੈ, ਬਾਬਾ ਸਿੰਘ ਬੋਤੀ ਮਰਦਾਨ ਬਖਸ਼ਿਸ਼ ਲਈ ਉਹਨਾਂ ਨੇ ਬੰਦਗੀ ਕਰਦੇ ਰਹੇ। ਰਾਜਾ ਸਨ ਸੀ, ਅੰਮ੍ਰਿਤਸਰ ਏਅਰਪੋਰਟ ਵਿੱਚ ਉਹਨਾਂ ਦਾ ਤਪ ਸਥਾਨ ਹੈ, ਨਿਸ਼ਾਨ ਝੋਲਦਾ। ਕਈ ਵਾਰੀ ਉਹਨੇ ਯਤਨ ਕੀਤਾ ਵੀ ਇਸ ਸਥਾਨ ਵਿੱਚੋਂ ਕੱਢੀਏ, ਅਤੇ ਆਕਾਸ਼ ਚੋਂ ਫਿਰ ਜਹਾਜ਼ ਦੇ ਪਹੀਏ ਨਹੀਂ ਖੁੱਲ੍ਹਦੇ। ਅਤੇ ਜਿਨ੍ਹਾਂ ਅਫਸਰਾਂ ਨੇ ਯਤਨ ਕੀਤਾ ਉਹਨਾਂ ਨੂੰ ਫਿਰ ਸਜ਼ਾ ਵੀ ਮਿਲੀ ਹੈ। ਗੱਜ ਕੇ ਬੋਲੋ। ਅਤੇ ਹੁਣ ਸਾਰੇ ਮੱਥਾ ਟੇਕਦੇ, ਜਿਹਨੇ ਪਾਇਲਟ ਵੀ ਹੈ, ਅਫਸਰ ਵੀ ਹੈ, ਫੌਜ ਵਾਲੇ ਹੈ ਚਾਹੇ ਸਿਵਲ ਵਾਲੇ ਹੈ, ਉੱਥੇ ਨਮਸਕਾਰ ਕਰਦੇ। ਕੋਈ ਸੇਵਾ ਤੁਹਾਡੇ ਸੰਗਤ ਵੱਲੋਂ ਉੱਥੇ ਹੋਈ ਹੈ। ਸੋ ਇਸ ਵਾਸਤੇ ਮਹਾਂਪੁਰਖ ਕੀਰਤਨ ਨਹੀਂ ਸੀ ਜਾਣਦੇ, ਦਿੱਲੀ ਚ ਲਗਾਏ ਇੱਕ ਸਭਾ 'ਚ, ਮਹਾਂਪੁਰਖ ਵਡਿਆਈ ਵਾਲੇ ਸੀ, ਉੱਥੇ ਉਹ ਦੇਸ਼ 'ਤੇ ਅਨਾਊਂਸ ਕਰਤਾ ਵੀ ਕੱਲ੍ਹ ਨੂੰ ਬਾਬਾ ਜਵਾਨ ਸਿੰਘ ਜੀ ਪੱਕੇ ਰਾਗਾਂ 'ਚ ਕੀਰਤਨ ਕਰਨ। ਕੀਰਤਨ ਜਾਣਦੇ ਨਾ ਸੀ, ਕਮਾਈ ਵਾਲੇ ਸੀ, ਪਹਿਲਾਂ ਪੁਲਿਸ 'ਚ ਨੌਕਰੀ ਕੀਤੀ, ਹੁਣ ਹੀ ਗਿਆ, ਹੁਣ ਕਿਵੇਂ ਹੋ ਗਿਆ ਸੰਗਤ 'ਚ ਅਨਾਊਂਸ ਹੋ ਗਿਆ ਵੀ ਕੱਲ੍ਹ ਕਰਨਗੇ। ਦਿਨ ਤਾਂ ਵਿੱਚ ਕੱਲ੍ਹ ਦਾ ਹੀ ਹੈ ਜਾਂ ਰਾਤ ਸੀ, ਉਹ ਜੀ ਸਾਰੀ ਰਾਤ ਸੋਤੇ ਨਹੀਂ। ਅਤੇ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਇੱਕ ਲੱਤ ਭਾਰ ਖੜ ਕੇ ਅਰਦਾਸ ਕਰਦੇ ਰਹੇ ਜਿੰਨਾ ਚਿਰ ਟਾਈਮ ਬਣਿਆ ਕਿ ਮਹਾਰਾਜ ਹੁਣ ਅਨਾਊਂਸ ਇਹ ਹੋ ਗਿਆ, ਹੁਣ ਕਿਵੇਂ ਕਹੀਏ। ਅਤੇ ਜਦੋਂ ਸੱਤਾ ਦੇ ਬਲਵੰਡਾ ਬਿਟਰ ਗਏ ਸੀ, ਫਿਰ ਪੰਜਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਨਾ, ਜਿਹੜਾ ਸਾਜ ਵੀ ਹੱਥ ਆਉਂਦਾ ਫੜ ਲਓ। ਅਤੇ ਮਰਦਾਨੇ ਨੂੰ ਵੀ ਕਿਹੜਾ ਕਿਸੇ ਸਕੂਲ 'ਚ ਸਿਖਾ ਲਿਆ ਸੀ, ਕਿਰਪਾ ਇਹ ਕਰਤੀ ਮਰਦਾਨਿਆਂ ਤੈਨੂੰ ਤਾਰ ਦਾ ਗੁਣ ਦਿੱਤਾ ਹੈ, ਕੁਛ ਇੱਕ ਪੁਰ ਜ਼ਿਲ੍ਹੇ ਦੀ ਬੋਲੀ ਹੈ। ਅਤੇ ਮਹਾਰਾਜ ਨੇ ਲੋਕ ਕਿੱਡਾ ਕੀਰਤਨੀਆਂ ਬਣਾਤਾ, ਕਿੱਡੀ ਬਖਸ਼ਿਸ਼ ਕਰਤੀ, ਸਮਰੱਥ ਜਿਹੜੇ ਹੈ ਛਜੂ ਝੀਰ ਦੇ ਸਿਰ 'ਤੇ ਸੋਟੀ ਰੱਖ ਕੇ ਗੀਤਾ ਦੇ ਅਰਥ ਕਰਾ ਦਿੱਤੇ ਸੀ, ਹਰੀ ਲਾਲ ਪੰਡਿਤ ਦਾ ਹੰਕਾਰ ਤੋੜ ਦਿੱਤਾ ਸੀ, ਬਾਬਾ ਜੀ ਅੰਦਰੋਂ ਸੁਪਰਨ ਹੋ ਗਿਆ ਜੀ ਸਾਰਾ। ਫਿਰ ਉਹਨਾਂ ਨੇ ਪੱਕੇ ਰਾਗਾਂ ਵਿੱਚ ਕੀਰਤਨ ਕੀਤਾ, ਅਤੇ ਜੋੜੀ ਵਾਲੇ ਜਿਹੜੇ ਸੀ ਤਾਨ ਪਲਟਿਆਂ 'ਚ ਹਿੱਲ ਗਏ। ਫਿਰ ਕੀਰਤਨ ਕਰਨ ਲੱਗ ਪਏ, ਫਿਰ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਦਿੱਤੇ, ਇਹੀ ਮੰਗਿਆ ਸੀ, ਜਦੋਂ ਮੈਂ ਕੀਰਤਨ ਕਰਾਂ ਆਪ ਜੀ ਦੇ ਮੈਨੂੰ ਸਾਖਿਅਤ ਸਾਹਮਣੇ ਆਉਂ ਦਰਸ਼ਨ ਹੁੰਦੇ ਰਹਿਣ, ਕੀਰਤਨ ਕਰਾਂ ਮੋਹਰੇ ਬੈਠੇ ਹੋਵਾਂ ਮੇਰੇ। ਬਾਬਾ ਨਾਨਕ ਸਿੰਘ ਨੇ ਕਿਹਾ ਸਾਨੂੰ ਆਪਣੇ ਨੂੰ ਆਪਣੇ ਬਣਾ ਲਓ। ਜਿਹੜੇ ਉਹ ਕੀਰਤਨ ਕਰਦੇ ਸੀ, ਸੰਗਤ ਦੀਆਂ ਤਾਂ ਸਮਾਧੀਆਂ ਲੱਗਣੀਆਂ, ਅੱਖਾਂ 'ਚੋਂ ਅਥਰੂ ਵਗਣੇ ਵਗਣੇ ਆ, ਪੰਛੀ ਵੀ ਰਾਹ ਛੱਡ ਕੇ ਬਹਿ ਜਾਂਦੇ ਸੀ। ਦੇਖੋ ਮਹਾਂਪੁਰਖ ਜਿਹੜੇ ਕਮਾਈ ਵਾਲੇ ਆ, ਬੰਦਗੀ ਵਾਲੇ, ਬੰਦਗੀ ਦਾ ਇਤਨਾ ਪ੍ਰਤਾਪ ਹੁੰਦਾ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਆ ਸਦ ਸਰਬ ਗੁਣ ਜਗੀਸ਼ਰੈ, ਉਹ ਜਿਹੜਾ ਜਗਦੀਸ਼ਰ ਆ ਸਾਰੇ ਗੁਣਾਂ ਦਾ ਮਾਲਕ ਹੈ, ਜਦੋਂ ਉਹਦੀ ਸ਼ਰਨ ਲੈ ਦਈਏ ਉਹ ਸਾਰੇ ਗੁਣ ਬਖਸ਼ ਦਿੰਦਾ ਉਹਨਾਂ ਨੂੰ। ਅਗਣਤ, ਉਹ ਗਿਣਤੀਆਂ 'ਚ ਨਹੀਂ ਆਉਂਦਾ, ਊਚ ਉੱਚੀ ਸੁੱਚੀ ਮਹਿਮਾ ਵਾਲਾ ਉੱਚੇ ਸਥਾਨ ਦਾ ਮਾਲਕ, ਅਪਾਰ ਪਾਰਾ ਵਾਲੀ ਪਾਏ ਠਾਕਰ, ਉਤਪਤੀ ਪਾਲਣਾ ਸੰਘਾਰ ਕਰਨੇ ਵਾਲਾ ਸਾਰਿਆਂ ਦਾ ਮੁਖੀ ਚੌਧਰੀ ਹੈ। ਅਗੰਮ ਜਾ ਕਾ ਧਾਮਾ, ਉਹ ਜਿਹੜਾ ਸੱਚਖੰਡ ਰੂਪੀ ਧਾਮ ਹੈ ਉਹ ਵੀ ਅਗੰਮ ਹੈ। ਅਸੋਦਰ ਦੀ ਪੌੜੀ ਪੜ੍ਹ ਲਓ, ਸਾਰਾ ਸੱਚਖੰਡ ਦਾ ਨਕਸ਼ਾ ਵਰਣਨ ਕੀਤਾ ਹੋਇਆ ਕਿ ਜਪਜੀ ਸਾਹਿਬ 'ਚ ਖੰਡ ਹੈ ਨਾ, ਪਹਿਲਾਂ ਧਰਮ ਖੰਡ ਹੈ, ਪਹਿਲਾਂ ਦਾ ਧਰਮ ਧਾਰਨਾ ਜ਼ਰੂਰੀ ਹੈ। ਧਰਮ ਤੋਂ ਬਿਨਾਂ ਮਨ ਨਹੀਂ ਟਿਕ ਸਕਦਾ, ਕੋਈ ਕਰਮੀ ਆਦਮੀ ਮਨ ਕਿਵੇਂ ਟਿਕੂਗਾ। ਫਿਰ ਦੇਖ ਲਓ ਨੰਬਰ ਵਾਰ ਆ ਜਾਂਦੇ ਆ, ਗਿਆਨ ਖੰਡ ਹੈ, ਸ਼ਰਮ ਖੰਡ ਹੈ, ਕਰਮ ਖੰਡ ਹੈ, ਫਿਰ ਸੱਚ ਖੰਡ ਹੈ। ਪਹਿਲਾਂ ਦਾ ਧਰਮ ਹੋਊ ਤਾਂ ਹੀ ਹੈ, ਜਿਹੜਾ ਅਧਰਮੀ ਨਾਸਤਕ ਬੰਦਾ ਹੁਣ ਰੱਬ ਨੂੰ ਕਿਵੇਂ ਆਉਣਾ, ਕੋਈ ਸ਼ਰਦਾ ਹੀ ਹੈ ਨਹੀਂ। ਧਰਮ, ਧਰਮੀ ਆਦਮੀ ਦੇ ਹਿਰਦੇ 'ਚ ਗਿਆਨ ਪੈਦਾ ਹੁੰਦਾ, ਇਹ ਨੋਟ ਕਰ ਲਓ। ਜਿਹੜਾ ਗਿਆਨੀ ਬੰਦਾ ਆ ਉਹਦੇ ਮਨ ਜਿਹੜਾ ਬਕਾਰਾਂ ਤੋਂ ਰੁਕਦਾ, ਅਤੇ ਜਿਹੜਾ ਬਕਾਰਾਂ ਤੋਂ ਰੁਕ ਗਿਆ, ਜਿਹਨੇ ਆਪਣੀਆਂ ਇੰਦਰੀਆਂ ਮਨ ਬੁੱਧੀ ਕਾਬੂ ਕਰ ਲਈ, ਉਹਦੇ ਦੇ ਮਹਾਰਾਜ ਦੀ ਕਰਮ ਮੈਨੇ ਬਖਸ਼ਿਸ਼ ਹੁੰਦੀ ਹੈ, ਅਤੇ ਜਿਹੜਾ ਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਪਾਤਰ ਬਣਿਆ ਉਹਦੇ ਲਈ ਸੱਚਖੰਡ ਦਾ ਦਰਵਾਜ਼ਾ ਖੁੱਲ੍ਹ ਜਾਂਦਾ। ਹੁਣ ਆਪਾਂ ਇਹ ਚੀਜ਼ ਵਿਚਾਰ ਲਈਏ ਵੀ ਸਾਡੇ 'ਚ ਧਰਮ ਹੈ, ਗਿਆਨ ਹੈਗਾ, ਅਤੇ ਮਨ ਦੀਆਂ ਬਾਸ਼ਨਾਵਾਂ ਰੁਕੀਆਂ ਕਿ ਨਹੀਂ ਰੁਕੀਆਂ, ਮਨ ਕਾਬੂ ਹੈ, ਜਿਲੇ ਬਹਿੰਦੇ ਹਾਂ ਕੋਈ ਫੁਰਨਾ ਤਾਂ ਨਹੀਂ ਫੁਰਦਾ, ਆਰਾਮ ਵੇਖ ਲਓ ਰੀਲ ਇਹੋ ਜਿਹੀ ਚੱਲਦੀ, ਕਦੀ ਕੋਈ ਤੁਰੀ ਆਉਂਦੀ ਹੈ, ਬਿਨੇ ਔਨ ਕੀਤੇ ਟੇਪ ਅੰਦਰ ਚੱਲਦੀ ਰਹਿੰਦੀ ਹੈ। ਫੁਰਨੇ ਮਾਰਨੇ ਆ, ਜਿਲੇ ਭਜਨ ਕਿੰਨਾ ਚਿਰ ਕਰਨਾ, ਕਰਦਿਆਂ ਕਰਦਿਆਂ ਔਫੁਰ ਹੋ ਜਾਈਏ, ਜਿਲੇ ਔਫੁਰ ਹੋ ਜਾਵਾਂਗੇ ਸਮਾਧੀ ਆਪਣੇ ਆਪ ਲੱਗ ਜਾਣੀ ਹੈ, ਫੁਰਨੇ ਹੀ ਨਹੀਂ ਟੇਕੇ ਬਹਿਣ ਦਿੰਦੇ। ਆਪਾਂ 5 ਮਿੰਟ ਬੈਠੇ ਵੀ ਉੱਠ ਕੇ ਚਲਾ ਗਏ, ਸਿਮਰਨ ਕਰਦੇ ਰਹੋ, ਕਰਦਿਆਂ ਕਰਦਿਆਂ ਫਿਰ ਪਹਿਲਾਂ ਸਥੂਲ ਫੁਰਨੇ ਆ, ਫਿਰ ਸੂਖਸ਼ਮ ਹੋ ਜਾਂਦੇ, ਫਿਰ ਖਤਮ ਹੋ ਜਾਂਦੇ ਆ, ਫਿਰ ਬੁੱਧੀ ਨਿਰਮਲ ਹੋ ਜਾਂਦੀ ਹੈ, ਨਿਰਮਲ ਬੁੱਧੀ 'ਚ ਆਤਮਾ ਦਾ ਪ੍ਰਤੀਬਿੰਬ ਨਜ਼ਰ ਆਉਣ ਲੱਗ ਪੈਂਦਾ, ਫਿਰ ਸਾਖਿਆਤ ਹੋ ਜਾਂਦਾ। ਇਸ ਵਾਸਤੇ ਹਜ਼ੂਰ ਕਹਿੰਦੇ ਆ ਉਹਦਾ ਧਾਮ ਜਿਹੜਾ ਸੱਚਖੰਡ ਆ ਉਹ ਵੀ ਬੜਾ ਅਗੰਮ ਆ। ਬਿਨਵੰਤ ਨਾਨਕ ਮੇਰੀ ਇਛ ਪੂਰਨ, ਕਹਿਣ ਲੱਗੇ ਹੇ ਪਾਤਸ਼ਾਹ ਜੇ ਤੇਰੀ ਕਿਰਪਾ ਹੋ ਜਾਏ, ਬੇਨਤੀ ਹੈ ਮੇਰੀ ਇੱਛਾ ਪੂਰੀ ਹੋ ਜਾਏ ਤੇਰੇ ਦਰਸ਼ਨ ਦੀ, ਤੇਰੀ ਕਿਰਪਾ ਮਿਲ ਜਾਏ, ਮਿਲੇ ਸ੍ਰੀ ਰੰਗ ਰਾਮ। ਸ੍ਰੀ ਜਿਹੜਾ ਲਕਸ਼ਮੀ ਦਾ ਪਤੀ ਜਾਂ ਸ੍ਰੀ ਸਾਰਿਆਂ ਦਾ ਸ਼੍ਰੋਮਣੀ ਹੈ, ਉਹਦਾ ਰੰਗ ਪਿਆਰ ਮਿਲ ਜਾਏ, ਰਾਮਾ ਜਿਹੜਾ ਵਿਆਪਕ ਹੈ ਉਹਦੇ ਚਰਨਾਂ ਦਾ ਰੰਗ ਪਿਆਰ ਸਾਨੂੰ ਮਿਲ ਜਾਏ, ਉਹ ਸ਼੍ਰੋਮਣੀ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਮਿਲ ਜਾਏ। ਬਾਬਾ ਆਤਰ ਸਿੰਘ ਜੀ ਹੋਇਆ ਰੇਰੂ ਸਾਹਿਬ ਵਾਲੇ, ਮਹਾਰਾਜਾ ਪਟਿਆਲਾ ਕਹਿੰਦਾ ਜੀ ਮੇਰੇ ਮਹਿਲਾਂ 'ਚ ਚਰਨ ਪਾਓ, ਅਤੇ ਸੰਤ ਮਹਾਂਪੁਰ ਕਹਿਣ ਲੱਗੇ ਅਸੀਂ ਭਾਈ ਪਿੰਡਾਂ 'ਚ ਰਹਿਣ ਵਾਲੇ ਹਾਂ, ਸਾਡੀ ਬੋਲੀ ਵੀ ਸਿੱਧੀ ਸਾਦੀ ਹੈ, ਸਾਡੀ ਕਿਰਿਆ ਵੀ ਉਹੋ ਜਿਹੀ ਹੈ, ਅਸੀਂ ਉੱਥੇ ਗਏ ਤੈਂ ਕਹਿਣਾ ਇਹਨਾਂ ਨੂੰ ਬਹਿਣਾ ਨਹੀਂ ਆਉਂਦਾ, ਪੇਂਡੂ ਆਉਂਦੇ ਆ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ, ਇਹਨਾਂ ਨੂੰ ਖਾਣਾ ਨਹੀਂ ਆਉਂਦਾ, ਇਸ ਕਰਕੇ ਅਸੀਂ ਜਾਣਾ ਨਹੀਂ ਚਾਹੁੰਦੇ। ਦੂਜੀ ਗੱਲ ਇਹ ਹੈ ਕਿ ਸਾਡੇ ਕੋਲ ਅਸ਼ਾਂਤੀ ਈਸ਼ਰ ਸਿੰਘ, ਕਿਸ਼ਨ ਸਿੰਘ ਜਾਂ ਭਗਵਾਨ ਸਿੰਘ ਇਹ ਸੇਵਾਦਾਰ ਆਏ ਆ, ਅਸੀਂ ਇਹਨਾਂ ਨੂੰ ਬਚਾ ਕੇ ਰੱਖਦੇ ਹਾਂ, ਜੇ ਤੇਰੇ ਮਹਿਲਾਂ 'ਚ ਲਗਾਏ ਉੱਥੇ ਦੀ ਗੰਦੀ ਹਵਾ ਇਹਨਾਂ ਦਾ ਜੀਵਨ ਨਾ ਵਿਗਾੜ ਦੇਵੇ, ਇਸ ਕਰਕੇ ਅਸੀਂ ਜਾਣਾ ਨਹੀਂ ਚਾਹੁੰਦੇ। ਗੱਜ ਕੇ ਬੋਲੋ, ਜਾਣਾ ਨਹੀਂ ਚਾਹੁੰਦੇ, ਤੇਰੇ ਮਹਿਲਾਂ ਦੀ ਜਿਹੜੀ ਹਵਾ ਨਾ ਉਹ ਇਹਨਾਂ ਦਾ ਜੀਵਨ ਨਾ ਖਰਾਬ ਕਰਦੇ। ਦੇਖੋ ਬੇਪਰਵਾਹ ਹੁੰਦੇ ਆ ਮਹਾਂਪੁਰਖ ਜਿਹੜੇ ਹੁੰਦੇ ਆ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਜੀ ਰਾਮ। ਕਹਿੰਦੇ ਜਿਹੜਾ ਉਹਦਾ ਜਸ ਗਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਕਈ ਕਰੋੜਾਂ ਜੱਗਾਂ ਦਾ ਫਲ ਮਿਲ ਜਾਂਦਾ। ਇੱਕ ਜੱਗ ਕਰਨਾ ਬਹੁਤ ਔਖਾ। ਜਿੱਥੇ ਭਗਤ ਨਾਮਦੇਵ ਦਾ ਦੇਹਰਾ ਫੇਰਿਆ, ਕੀਤੇ ਆ ਦਰਸ਼ਨ ਹਜ਼ੂਰ ਸਾਹਿਬ ਪ੍ਰੇਮੀ ਜਿਹੜੇ ਗਏ ਕੀਤੇ ਨਾ ਡੇਰਾ ਫੇਰਿਆ। ਜਿਹੜੇ ਉਹ ਪੰਡਿਆਂ ਨੇ ਉੱਥੇ ਆਰਤੀ ਨਹੀਂ ਕਰਨ ਦਿੱਤੀ ਵੀ ਤੂੰ ਛੀਂਬਾ ਆ, ਉਹ ਫਿਰ ਮੰਦਿਰ ਦੇ ਪਿਛਲੇ ਪਾਸੇ ਬਹਿ ਕੇ ਰੋਣ ਲੱਗ ਪਿਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਕਰ ਕਾਹੇ ਕੋ ਆਇਆ। ਅਤੇ ਜੇ ਤੂੰ ਬਾਹਮਣਾਂ ਨੂੰ ਆਰਤੀਆਂ ਕਰਾਉਣੀਆਂ ਸੀ ਤਾਂ ਸਾਨੂੰ ਛੀਂਬਿਆਂ ਦੇ ਜਮਾਉਂਦਾ ਹੀ ਨਾ, ਤੂੰ ਛੀਂਬਿਆਂ ਦੇ ਸਾਨੂੰ ਕਿਉਂ ਭੇਜਿਆ। ਉੱਥੇ ਰੋ ਰਿਹਾ ਸੀ ਅਤੇ ਭਗਵਾਨ ਸਾਖਿਆ ਤੋ ਗਏ, ਮੁੰਡਾ ਲਾਇਆ ਮੰਦਰ ਦਾ ਮੂੰਹ ਪੰਡਿਆਂ ਵੱਲੋਂ ਦੂਏ ਪਾਸੇ ਨਾਮਦੇਵ ਵੱਲ ਕਰ ਦਿੱਤਾ। ਪੰਡੇ ਦੇਖੋ ਨੂੰ ਹੁਣ ਹੈਰਾਨ, ਫੇਰ ਨਾਮੇ ਦੇ ਚਰਨੀ ਆ ਕੇ ਡਿੱਗੇ ਸੀ। ਫੇਰ ਦੀਆ ਨਾਮੇ ਕਾ ਦੇਹਰਾ ਪੰਡੀਆਂ ਕਹਿ ਪੇਸ਼ਵਾਰ ਲਾ। ਹੁਣ ਕਈ ਕਹਿੰਦੇ ਇਹ ਕਿਵੇਂ ਹੋ ਜੂ, ਹੁਣ ਜਪਾਨ ਵਾਲਿਆਂ ਨੂੰ ਪੁੱਛ ਲਿਓ ਕਿਵੇਂ ਕਰ ਦਿੰਦਾ ਉਹ, ਗੱਜ ਕੇ ਬੋਲੋ ਕਰ ਦਿੰਦਾ ਨਾ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਜੋ ਮਰਜ਼ੀ ਕਰ ਸਕਦਾ ਉਹ ਸਮਰੱਥ ਆ, ਉਹ ਸਰਭਾਗਿਆ, ਉਹ ਸਰਬ ਸ਼ਕਤੀਮਾਨ ਹੈ ਭਾਈ। ਕਹਿੰਦੇ ਕੋਟਕ ਜੱਗ ਫਲਾਂ, ਕਰੋੜਾਂ ਜੱਗਾਂ ਦਾ ਫਲ ਹੈ, ਸੁਣ ਗਾਵਣ ਹਾਰੇ ਰਾਮ। ਹੁਣ ਜੱਗ ਤਾਂ ਕਰੂ ਕੋ ਬਾਦਸ਼ਾਹ ਜੀ ਦੇ ਕੋ ਮਾਇਆ ਖੁੱਲੀ ਹੈ, ਗਰੀਬ ਕਿੱਥੋਂ ਕਰੂਗਾ। ਪਰ ਜੇ ਉਹਦਾ ਜਾਸ ਗਾਉਂ ਤੇ ਮਹਾਰਾਜ ਕਹਿੰਦੇ ਤੁਹਾਡੀ ਹਿੰਗ ਫੱਟ ਕਿਹੜੀ ਵੀ ਨਹੀਂ ਲੱਗਣੀ, ਤੇ ਤੁਹਾਨੂੰ ਕਰੋੜਾਂ ਜੱਗਾਂ ਦਾ ਫਲ ਵੀ ਮਿਲ ਜੂਗਾ ਘਰੇ ਬੈਠਿਆਂ ਦੇ, ਕਿਉਂਕਿ ਇੱਕ ਕਦਮ ਮਹਾਂਪੁਰਖਾਂ ਵੱਲ ਚੱਲ ਕੇ ਜਾਈਏ ਤੇ ਇੱਕ ਸਮੇਤ ਜੱਗ ਦੇ ਬਰਾਬਰ ਹੈ। ਕੱਲ ਵੀ ਕਥਾ ਦ੍ਰਿਸ਼ਟਾਂਤ ਦਿੱਤਾ ਸੀ, ਜਿਹੜੇ ਪਾਂਡਵਾਂ ਨੇ ਯੱਗ ਕੀਤਾ ਉਹ ਬਾਲਮੀਕ ਹੋ ਗਏ, ਉਹ ਕਹਿੰਦਾ 100 ਸਮੇਤ ਜੱਗ ਦਾ ਫਲ, ਉਹ ਕਹਿੰਦੇ ਮਰ ਕੇ ਤੇ ਇੱਕ ਕੀਤਾ ਤੇ ਹੁਣ ਤੈਨੂੰ ਇੰਨੇ ਕਿੱਥੋਂ ਦੇ ਆਉਂਦੇ ਜੀ। ਦ੍ਰੋਪਦੀ ਬੜੀ ਵਿਦਵਾਨ ਸੀ, ਉਹ ਚਲ ਗਈ ਆਗਿਆ ਲੈ ਕੇ, ਕਹਿੰਦੇ ਮਹਾਂਪੁਰਖੋ ਘਰ ਚਰਨ ਪਾਓ। ਕਹਿੰਦੇ 100 ਜੱਗ ਦਾ ਫਲ, ਕਹਿੰਦੇ ਮੇਰੇ ਗੁਰੂ ਦਰਬਾਸ਼ੀ ਨੇ ਮੈਨੂੰ ਇਹ ਪੜ੍ਹਾਇਆ ਕਿ ਸੰਤਾਂ ਵੱਲ ਚੱਲ ਕੇ ਜਾਈਏ ਇੱਕ ਕਦਮ ਇੱਕ ਸਮੇਤ ਜੱਗ ਦੇ ਬਰਾਬਰ ਹੈ, ਅਤੇ ਮੈਂ ਸੰਤ ਜੀ ਇੰਨੇ ਕਦਮ ਚੱਲ ਕੇ ਆਈ ਹਾਂ, ਤੁਸੀਂ ਗਿਣ ਲਓ, ਜਿੰਨੇ ਤੈਨੂੰ ਲੋੜ ਹੈ ਰੱਖ ਲੈ, ਬਾਕੀ ਮੈਨੂੰ ਮੋੜ ਦੇ। ਅਤੇ ਸੰਤ ਵਿਚਾਰਾ ਕਮੰਡਲੀ ਲੈ ਕੇ ਮੋਹਰੇ ਮੋਹਰੇ ਤੁਰ ਪਿਆ, ਗੱਜ ਕੇ ਬੋਲੋ, ਕਿਉਂਕਿ ਲੜਕੀ ਵਿਦਵਾਨ ਸੀ, ਮਹਾਂਪੁਰਖਾਂ ਨੇ ਸੰਗਤ ਕੀਤੀ ਹੋ ਸੀ, ਜਿਹੜੇ ਸੰਗਤ ਰੋਜ਼ ਕਰਦੇ ਆ ਉਹਨਾਂ ਨੂੰ ਸੋਝ ਹੀ ਆ ਜਾਂਦੀ, ਇਸ ਕਰਕੇ ਸੰਗਤ ਕਰਨੀ ਬੜੀ ਜ਼ਰੂਰੀ ਹੈ। ਕਈ ਕੋਟਕ ਜੱਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜਾਂ ਜੱਗਾਂ ਦਾ ਫਲ ਮਿਲਦਾ ਹੇ ਗੁਰੂ ਦੇ ਜਸ ਗਾਉਣ ਵਾਲੇ। ਹਰ ਹਰ ਨਾਮ ਜਪਤ ਕੁੱਲ ਸਗਲੇ ਤਾਰੇ ਰਾਮ, ਜਿਹੜਾ ਹਰੀ ਹਰ ਪਰਮੇਸ਼ਰ ਦਾ ਨਾਮ ਜਪਦਾ ਉਹ ਇੱਕ ਕੁੱਲ ਨਹੀਂ ਕਈ ਕੁੱਲਾਂ ਤਾਰ ਲੈਂਦਾ। ਗੁਰਮੁਖ ਕੋਟ ਅਧਾਰਦਾ ਦੇ ਨਾਵੈ ਇੱਕ ਕਣੀ, ਜਿਵੇਂ ਕਿਸ਼ਤੀ ਹੁੰਦੀ ਹੈ ਬਾਂਸ ਹੈ ਨਾ, ਉਹ ਤਾਂ ਆਪ ਹੀ ਧਰਦੀ ਲਾਠੀ, ਕਿਸ਼ਤੀ ਚੰਦ ਬਣ ਜਾਂਦੀ ਹੈ, ਜਿਹੜੀ ਬੇੜੀ ਹੈ ਚੰਦ ਵਹੀਂ ਤੇ ਜਾਂਦੀ ਨਾ। ਆ ਜਿਹੜੇ ਬੜ ਬੜੇ ਹੈ ਜਹਾਜ਼ ਸਮੁੰਦਰੀ, ਹੁਣ ਤਾਂ ਬੜ ਬੜੇ ਟਰਾਲਰੀ ਵਿੱਚ ਵੜ ਜਾਂਦੇ ਹੈ। ਅਸੀਂ ਵੀ ਕਨੇਡੇ 'ਚ ਇੱਕ ਫੇਰੀ ਦੇਖਿਆ ਜਾ ਕੇ, ਵੈਸੇ ਦੇਖਣ ਗਏ ਸੀ, ਐਡੇ ਐਡੇ ਜਹਾਜ਼। ਇੱਕ ਵਾਰੀ ਨਿਊਯਾਰਕ ਚਲਾ ਗਏ, ਉੱਥੇ ਉਹ ਰਿਹਾਇਸ਼ ਤਾਂ ਮਨਪਸੰਦ ਮਿਲੀ ਨਾ, ਹੁੰਦਾ ਵੀ ਟਾਈਮ ਪਾਸ ਕਰੀਏ। ਅਸੀਂ ਫਿਰ ਦੇਖਣ ਚਲਾ ਬੇੜਾ ਜਿਹੜਾ ਅਮੈਰੀਕਾ ਦਾ ਕਹਿੰਦੇ ਆ, ਉਹ ਐਡਾ ਬੇੜਾ ਜੀ, ਉਹਦੇ ਉੱਤੇ ਜਹਾਜ਼ ਰਨਿੰਗ ਕਰਕੇ ਉੱਡਦੇ ਆ ਜਿਹਦੇ ਦੁਸ਼ਮਣ 'ਤੇ ਹਮਲਾ ਕਰਦੇ ਆ, ਇਹਦੇ ਨਾਲ ਬੜਾ ਜਾ ਉਹਦੇ ਵਿੱਚ ਫੈਕਟਰੀਆਂ ਲੱਗੀਆਂ। ਜੇ ਤੁਹਾਡੇ ਨਾਲ ਗਾਈਡ ਨਾ ਹੋਵੇ ਨਵੇਂ ਬੰਦੇ ਨਾਲ, ਤੁਸੀਂ ਉਹਦੇ ਵਿੱਚ ਵੜ ਜਾਓ, ਮੁੜ ਕੇ ਨਿਕਲੇ ਨਹੀਂ ਸਕਦੇ। ਤੁਸੀਂ ਯਕੀਨ ਨਹੀਂ ਕਰਨਾ ਵੀ ਸ਼ਾਇਦ ਗਾਪਿਆ, ਅਸੀਂ ਜਾ ਕੇ ਆਪ ਦੇਖ ਆਏ ਹਾਂ, ਇਤਨਾ ਵੱਡਾ ਬੇੜਾ ਉਹ, ਲੋਹੇ ਦੀ ਚਾਦਰ ਕਿੰਨੀ ਮੋਟੀ ਹੈ, ਲੋਹੇ ਦੇ ਬੜੇ ਬੜੇ ਉੱਥੇ ਥੰਮ ਜਿਹਾ ਬਣਾਏ ਉਹਨਾਂ ਸੰਗਲਾਂ ਨਾਲ ਬੰਨਿਆ ਹੋਇਆ, ਤੇ ਜਿਹੜੇ ਕੋਈ ਵੱਡਾ ਯੁੱਧ ਹੈ ਉਹਦੇ ਲਈ ਉਹ ਵਰਤਦੇ ਆ। ਉਹਦੇ ਉੱਤੇ ਅਸੀਂ ਫਿਰ ਜਾ ਕੇ ਦੇਖਿਆ ਉੱਤੇ ਛੱਤ ਜਹਾਜ਼ ਰਨਿੰਗ ਕਰਦੇ ਆ ਜਿਹੜੇ ਹਮਲਾ ਕਰਨ, ਉਹਨੂੰ ਮਤਲਬ ਗਰਾਊਂਡ ਦੀ ਲੋੜ ਨਹੀਂ ਜਿਹੜੇ ਹਮਲੇ ਨੂੰ ਜਾਂਦੇ, ਏਡਾ ਵੱਡਾ ਬੇੜਾ ਉਹ। ਸੋ ਇਸ ਤਰ੍ਹਾਂ ਅੱਜ ਕੱਲ੍ਹ ਦੇਖ ਲਓ ਬੇੜੇ ਐਸੇ ਆ, ਉਹ ਕਿੰਨਿਆਂ ਨੂੰ ਕਰਦੇ ਕੀ ਵਰਤਦੇ ਆ, ਪਰ ਜਿਹੜਾ ਨਾਮ ਰੂਪੀ ਬੇੜਾ ਇਹਦੇ ਬਰਾਬਰ ਇਹ ਵੀ ਬੇੜੇ ਕੰਮ ਨਹੀਂ ਕਰਦੇ। ਗੱਜ ਕੇ ਬੋਲੋ, ਇਹ ਬੇੜੇ ਦੁਨੀਆਂ ਦੇ ਜੰਗ ਜਿੱਤਣ ਲਈ ਤਾਂ ਕਾਮਯਾਬ ਹੋਣਗੇ, ਜਿਹੜੇ ਪੰਜ ਕਾਮ ਕਰੋ ਲੋਭ ਮੋਹ ਹੰਕਾਰ ਆ ਉੱਥੇ ਇਹ ਬੇੜੇ ਵੀ ਕੁਛ ਨਹੀਂ ਕਰਦੇ। ਇਹਨਾਂ ਕਾਮ ਕਰੋ ਦਾ ਨਾ ਯੁੱਧ ਜਿਹੜਾ ਨਾ ਇਹਨੂੰ ਜਿੱਤਣ ਵਾਸਤੇ ਨਾਮ ਰੂਪੀ ਬੇੜਾ ਕੰਮ ਦਿੰਦਾ ਭਾਈ। ਹਰ ਹਰ ਨਾਮ ਜਪਤ ਕੁੱਲ ਸਗਲੇ ਤਰ, ਜਿਵੇਂ ਉਹ ਬੇੜਾ ਬੇਅੰਤਾਂ ਨੂੰ ਪਾਰ ਦਿੰਦਾ ਪਾਰ ਲੈ ਜਾਂਦਾ, ਜਿਹੜੇ ਨਾਮ ਦੇ ਜਹਾਜ਼ ਚੜ ਜਾਂਦੇ ਆ ਕੁਲਾਂ ਹੀ ਤਾਰ ਦਿੰਦਾ। ਹਰ ਨਾਮ ਜਪਤ ਸੋਹਤ ਸੋਹੰਤ ਪ੍ਰਾਣੀ, ਜਿਹੜਾ ਨਾਮ ਜਪਣ ਵਾਲਾ ਪ੍ਰਾਣੀ ਨਾ ਉਹ ਦੁਨੀਆਂ 'ਤੇ ਸੋਭਾ ਪਾਉਂਦਾ। ਅੱਜ ਬਾਬਾ ਆਨੰਦ ਸਿੰਘ ਦੀ ਸੋਭਾ ਕਿਉਂ? ਨਾਮ ਜਪਿਆ। ਅਮੀਰ ਪਰਿਵਾਰ ਜੰਮੇ ਸੀ, ਵਜ਼ੀਰਾਂ ਦੇ ਜੰਮੇ ਸੀ, ਇੱਕ ਗਰੀਬ ਪਰਿਵਾਰ 'ਚ ਆਇਆ। ਨਾਮ ਦੀ ਬਰਕਤ ਨਾ ਨਾਮ ਜਪਤ ਚੌਂ ਕੁੰਟ ਜਾਣਿਆ, ਇਸ ਵਾਸਤੇ ਸਾਰੀ ਨਾਮ ਦੀ ਵਡਿਆਈ ਆ। ਨਾਮ ਜਪਤ ਸੋਹੰਤ ਪ੍ਰਾਣੀ, ਜਿਹੜਾ ਨਾਮ ਜਪਦਾ ਉਹ ਪ੍ਰਾਣੀ ਸੋਹੰਤ ਸੋਭਨੀਕ ਹੁੰਦਾ। ਜਿਹੜਾ ਅਸ਼ਟਾਵਕਰ ਸੀ ਨਾ ਇਹ ਮਾਤਾ ਦੇ ਪੇਟ 'ਚ ਸੀਗਾ, ਇਹਦਾ ਜਿਹੜਾ ਪਿਓ ਸੀ ਰਿਸ਼ੀ ਕੋਵਿਡ ਰਿਸ਼ੀ, ਕੋਈ ਪੰਡਤ ਉਹਦੋਂ ਪ੍ਰਸ਼ਨ ਪੁੱਛਣ ਆਇਆ, ਉਹਨੂੰ ਉੱਤਰ ਦਿੱਤਾ ਇਹ ਮਾਂ ਦੇ ਢਿੱਡ 'ਚੋਂ ਬੋਲ ਪਿਆ, ਪਿਤਾ ਜੀ ਤੁਸੀਂ ਉੱਤਰ ਗਲਤ ਦਿੱਤਾ। ਹੁਣ ਬੜੀ ਬੇਇੱਜ਼ਤੀ ਸਮਝੀ ਕਿ ਹੱਦ ਹੋ ਗਈ, ਹਾਲੇ ਜੰਮਿਆ ਵੀ ਹੈ ਨਹੀਂ ਅਤੇ ਹੁਣੇ ਇਹ ਕੁਝ ਕਰਦਾ ਤਾਂ ਬਾਹਰ ਆ ਕੇ ਕੀ ਜੰਦ ਚਾੜੂਗਾ, ਇਹ ਤਾਂ ਮੈਨੂੰ ਗੱਲ ਨਹੀਂ ਕਰ ਦੇਣੀ। ਅਸਾ ਭਾਈ ਮੇਰੀ ਬੇਇੱਜ਼ਤੀ ਕੀਤੀ, ਕਹਿੰਦਾ ਜਾ ਤੇਰੇ ਸਰੀਰ ਨੂੰ 8 ਬਲ ਪੈ ਜਾਣ। ਉਹ ਅੰਦਰੋਂ ਬੋਲ ਪਿਆ, ਕਹਿੰਦਾ ਸਰੀਰ ਨੂੰ 8 ਬਲ ਪਾ ਦੇਗਾ, ਆਤਮਾ ਨੂੰ ਥੋੜ੍ਹਾ ਪਾ ਦੇਗਾ, ਇਹਨੂੰ ਨਹੀਂ ਬਲ ਪੈਂਦਾ ਕੋਈ ਵੀ, ਇਹਦਾ ਵਿਆਪਕ ਸ਼ਕਤੀ ਹੈ, ਚੇਤਨ ਸ਼ਕਤੀ ਹੈ। ਕਹਿੰਦੇ ਕਮਾਲ ਦੀ ਗੱਲ ਹੈ, ਉਹ ਜਦੋਂ ਜੰਮਿਆ ਉਹਦੇ ਸਰੀਰ ਨੂੰ 8 ਬਲ ਸੀ। ਅਤੇ ਰਾਜਾ ਜਨਕ ਤੁਸੀਂ ਸੁਣਿਆ ਹੀ ਆ, ਰਾਮ ਚੰਦਰ ਦਾ ਸਹੁਰਾ, ਰਾਮ ਚੰਦਰ ਜੀ ਦੇ ਸਹੁਰੇ ਦਾ ਨਾਂ ਸੀ ਜਨਕ, ਬਦੇਹੀ ਬ੍ਰਹਮ ਗਿਆਨੀ ਸੀ। ਉਹ ਕਹਿੰਦਾ ਕੋਈ ਹੈ ਮੈਂ ਘੋੜੇ ਦੀ ਰਕਾਬ 'ਚ ਪੈਰ ਰੱਖਾਂ ਅਤੇ ਮੈਨੂੰ ਬ੍ਰਹਮ ਗਿਆਨ ਕਰ ਦੇਵੇ। ਉੱਥੇ ਬੜੇ ਬੜੇ ਪੰਡਿਤ ਆਏ, ਬੜੇ ਬੜੇ ਮੰਡਲੇ ਛਰ ਆਏ, ਸ਼ਾਸਤਰ ਬੇਤੇ ਵੇਦ ਬਗਤੇ, ਕੋਈ ਉੱਤਰ ਨਹੀਂ ਦੇ ਸਕਿਆ। ਇਹ ਆ ਗਿਆ ਉਮਰ ਛੋਟੀ, ਕਹਿੰਦਾ ਜਿਨ ਮੈਨੂੰ ਗਿਆਨ ਦੇਣਾ ਇਸ ਤਾਕਤ 'ਤੇ ਬਹਿ ਕੇ ਦੇਵੇ। ਚੰਗਾ ਗੱਦਾ ਵਿਛਾਇਆ, ਗੱਦੇ ਗੁੱਦੇ ਲੱਗਿਓ ਅਤੇ ਤਗੀਏ ਰੱਖੇ ਹੋਏ। ਹੁਣ ਡਰਦਾ ਬੈਠੀ ਨਾ ਵੀ ਉੱਤਰ ਕਿਵੇਂ ਦੇਈਏ, ਇੰਨੀ ਛੇਤੀ ਬ੍ਰਹਮ ਗਿਆਨ ਕਿਹੜਾ ਕਰ ਦੂਗਾ, ਕਿ ਘੋੜੇ ਦੀ ਰਕਾਬ 'ਚ ਪੈਰ ਰੱਖਦੇ ਹਾਂ ਬ੍ਰਹਮ ਗਿਆਨ, ਇੰਨੀ ਛੇਤੀ ਕਿਵੇਂ ਹੋਜੂ। ਇਹ ਆਇਆ ਜੀ ਅਤੇ ਨਲੀ 'ਚ ਹੋਵੇ ਅਤੇ ਪੈਰ ਪੂਰ ਲਿਬੜੇ ਉਵੇਂ ਜਾਂ ਉੱਤੇ ਬਹਿ ਗਿਆ। ਉਹ ਹੱਸ ਪਏ ਜਿੰਨੇ ਬੈਠੇ ਸੀ ਉੱਥੇ ਪੰਡਿਤ। ਇਹ ਕਹਿਣ ਲੱਗਾ ਸਾਰੀ ਚਮਾਰਾਂ ਦੀ ਸਭਾ, ਉਹ ਕਹਿੰਦੇ ਅਸੀਂ ਤਾਂ ਬ੍ਰਾਹਮਣ ਆ, ਕੋਈ ਸਾਰਸਵਤ ਆ, ਕੋਈ ਵਿਸ਼ੇਸ਼ਟ ਆ, ਕੋਈ ਪਰਾਸ਼ਰ ਆ, ਕੋਈ ਫਲਾਨਾ, ਅਤੇ ਤੂੰ ਸਾਨੂੰ ਚਮਾਰ ਦੱਸਦਾ। ਕਹਿੰਦੇ ਜਿਹੜਾ ਚਮੜੇ ਦੀ ਪਰਖ ਕਰੇ ਉਹ ਚਮਾਰ ਹੁੰਦਾ, ਤੁਸੀਂ ਮੇਰਾ ਗੁਣ ਥੋੜ੍ਹੀ ਦੇਖਿਆ। ਕਹਿੰਦੇ ਤੁਸੀਂ ਰਮਾਲਾ ਨਾਲ ਸੀਂਡ ਪੂਜ ਕੇ ਜੇਬ 'ਚ ਪਾਈ ਫਿਰਦੇ ਆ, ਮੇਰੇ ਨਾਸਾਂ 'ਚ ਆ। ਉਹ ਬੜੇ ਸ਼ਰਮਿੰਦੇ ਕੀਤੇ ਜੀ ਉਹਨੂੰ, ਕਹਿੰਦੇ ਨਾਸਾਂ 'ਚ ਸਾਰਿਆਂ ਦੇ ਹੁੰਦਾ, ਵੀ ਆਮ ਬੰਦਾ ਇਹੀ ਕਰਦਾ, ਇੱਥੇ ਟਿਸ਼ੂ ਲਈ ਫਿਰਦੇ ਸਾਰੇ, ਕੰਮ ਕਾਗਜ਼ ਨਹੀਂ ਸਰ ਜਾਂਦਾ ਭਾਈ, ਗੋਰੇ ਤਾਂ ਹੋਰ ਵੀ ਕੰਮ ਬਹੁਤ ਸਾਰ ਲੈਂਦੇ ਕਾਗਜ਼ਾਂ ਨੂੰ, ਤੁਸੀਂ ਇੰਨਾ ਕੇ ਸਾਰਦੇ ਆ। ਸੋ ਇਸ ਵਾਸਤੇ ਸਾਧ ਸੰਗਤ ਜੀ ਉਹ ਆਪਣੇ ਬੜੇ ਸ਼ਰਮਿੰਦੇ ਹੋਏ, ਉੱਧਰ ਜਾਨਕ ਨੂੰ ਦੱਸਿਆ, ਇਹਨੀ ਬੇਇੱਜ਼ਤੀ ਬੜੀ ਸਮਝੀ, ਇਹ ਗਿਆਨ ਕਰੂਗਾ 8 ਬਾਲਿਆ, ਕਦੀ ਐਂ ਹੁੰਦਾ ਕਦੀ ਐਂ ਹੁੰਦਾ ਇਹ। ਅਤੇ ਜਾਨਕ ਆ ਗਿਆ ਜੀ, ਕਹਿੰਦੇ ਮਹਾਰਾਜ ਕਿਰਪਾ ਕਰੋ। ਕਹਿਣ ਲੱਗੇ ਕਿਰਪਾ ਤਾਂ ਹੋ ਜਾਏਗੀ, ਤੂੰ ਸਾਨੂੰ ਮੰਨਦਾ ਕੀ ਹੈ? ਕਹਿੰਦੇ ਜਿਹੜਾ ਮੈਨੂੰ ਬ੍ਰਹਮ ਗਿਆਨ ਦਊ ਮੈਂ ਉਹਨੂੰ ਗੁਰੂ ਮੰਨੂਗਾ। ਉਹ ਪੰਡਿਤ ਸਾਰੇ ਦੇਖਦੇ ਵੀ ਕੀ ਹੋ ਰਿਹਾ। ਕਹਿਣ ਲੱਗੇ ਫਿਰ ਗੁਰੂ ਮੰਨਦਾ ਸਾਨੂੰ, ਕਹਿੰਦੇ ਜੇ ਗਿਆਨ ਦਿਓਗੇ ਤਾਂ ਗੁਰੂ ਤਾਂ ਮੰਨਣਾ ਹੀ ਪੈਣਾ ਇਹ। ਕਹਿੰਦੇ ਫਿਰ ਗੁਰੂ ਨੂੰ ਕੋਈ ਭੇਟਾ ਵੀ ਦੇਣੀ ਪੈਂਦੀ ਹੈ, ਤੂੰ ਪੜ੍ਹਿਆ ਲਿਖਿਆ ਐਡਾ ਸਿਆਣਾ ਰਾਜਾ, ਖਾਲੀ ਅਸੀਂ ਆ ਗਿਆ ਤੂੰ, ਤੈਨੂੰ ਹਾਲਤੀ ਅਕਲ ਦਿੱਤੀ ਨਹੀਂ ਕਿਸੇ ਨੇ। ਰਾਜੇ ਨੂੰ ਜੀ ਪੈਰਾਂ ਤੋਂ ਕੱਢਤਾ, ਉਹ ਵੀ ਪੰਡਿਤ ਦੇਖਣ ਸਾਰੇ ਕਮਾਲ ਦੀ ਗੱਲ ਹੈ। ਕਹਿੰਦੇ ਤੂੰ ਖਾਲੀ ਹੱਥੀਂ ਆ ਗਿਆ, ਰਾਜ ਬੈਦ ਗੁਰ ਜੋਤਸ਼ੀ ਇਨਕੇ ਪਾਸ ਜੋ ਜਾਏ, ਫਲ ਦੀਏ ਫਲ ਦੇ ਤੈ ਨੀ, ਖਾਲੀ ਹੀ ਉੱਠ ਜਾਏ। ਰਿਤੇ ਪਨ ਦਰਸੇ ਨੀ ਭੂਪ ਪਿਸ਼ਕ ਗੁਰਦੇਵ, ਰਿਤੇ ਮੈਨੇ ਖਾਲੀ ਹੱਥੀਂ ਰਾਜਾ ਪਿਸ਼ਕ ਸਾਧੂ ਤੇ ਗੁਰੂ ਦੇ ਕੋਲ ਖਾਲੀ ਹੱਥੀਂ ਨੀ ਜਾਣਾ ਚਾਹੀਦਾ। ਭਾਵੇਂ ਪੱਤਾ ਹੀ ਰੱਖ ਦਿਓ, ਫੁੱਲੇ ਹੀ ਰੱਖ ਦਿਓ, ਪਾਣੀ ਦਾ ਗਲਾਸ ਹੀ ਰੱਖ ਦਿਓ, ਫਲ ਰੱਖ ਦਿਓ, ਜ਼ਰੂਰੀ ਨਹੀਂ ਵੀ ਮਾਇਆ ਹੀ ਹੈ, ਸਤਿਕਾਰ ਤਾਂ ਚਾਹੀਦਾ ਹੀ ਹੈ। ਉਹ ਸਾਧ ਸੰਗਤ ਜੀ ਕਹਿੰਦੇ ਮਹਾਰਾਜ ਹੁਕਮ ਕਰੋ ਜੋ ਭੇਟਾ ਕੋ, ਇੱਥੇ ਕਿਹੜਾ ਕਮੀ ਹੈ, ਕੋਈ ਰਾਜਸੀ ਪਦਾਰਥ ਸਾਰੇ ਹੈਗੇ ਆ। ਕਹਿਣ ਲੱਗੇ ਭੇਟਾ ਤਿੰਨ ਹੁੰਦੀਆਂ, ਇੱਕ ਤਨ ਦੀ, ਇੱਕ ਮਨ ਦੀ, ਇੱਕ ਧਨ ਦੀ, ਅਸੀਂ ਤਿੰਨ ਨਹੀਂ ਭੇਟਾ ਲੈਂਦੇ, ਇੰਨੀ ਛੋਟ ਕਰ ਦਿੰਦੇ ਹਾਂ, ਇੱਕ ਭੇਟਾ ਜਿਹੜੀ ਮਰਜ਼ੀ ਦੇ ਦੇ। ਕਹਿੰਦਾ ਮਹਾਰਾਜ ਫਿਰ ਮੈਂ ਮਹਿਲਾਂ 'ਚ ਜਾ ਕੇ ਪਰਿਵਾਰ ਵਿੱਚ ਸਲਾਹ ਕਰਿਆ ਵਾਂ, ਮਹਿਲਾਂ 'ਚ ਆ ਗਿਆ, ਕਹਿਣ ਲੱਗਾ ਵੀ ਸੰਤ ਤਾਂ ਮਿਲ ਗਿਆ, ਤਖ਼ਤ 'ਤੇ ਬੈਠਾ, ਕਿਸੇ ਦੀ ਉਹਨਾਂ ਇਜਾਜ਼ਤ ਨਹੀਂ ਲਈ ਅਤੇ ਆਪਣੇ ਆਪ ਬੈਠਾ, ਅਤੇ ਜਿੰਨੇ ਉੱਥੇ ਬੜਬੜੇ ਆਏ ਹੋ ਆ ਸਾਰੇ ਉਹਦੇ ਥੱਲੇ ਬੈਠੇ ਆ। ਉਹ ਕਹਿੰਦਾ ਮੈਂ ਬ੍ਰਹਮ ਗਿਆਨ ਦਊਂਗਾ, ਰਕਾਬਜ ਪੈਰ ਰੱਖਦੇ। ਹੁਣ ਉਹਨੇ ਇਹ ਗੱਲ ਕਹੀ ਹੈ ਕਿ ਭੇਟਾ ਦੀ ਤਨ ਮਨ ਧਨ, ਕਹਿੰਦਾ ਤਿੰਨਾਂ ਦੀ ਲੋੜ ਨਹੀਂ, ਇੱਕੋ ਹੀ ਦੇ ਦਿਓ, ਦੱਸੋ ਹੁਣ ਕਿਹੜੀ ਭੇਟਾ ਦੇ ਕੇ ਆਵਾਂ। ਉਹ ਰਾਣੀਆਂ ਪੁੱਤਰ ਧੀਆਂ ਪਰਿਵਾਰ ਕਹਿੰਦੇ ਮਹਾਰਾਜ ਜੇ ਤੁਸੀਂ ਤਨ ਭੇਟ ਕਰਤਾ ਫਿਰ ਤਾਂ ਸੰਤ ਨੇ ਤੈਨੂੰ ਲੈ ਜਾਣਾ ਨਾਲ, ਤੈਨੂੰ ਆਪਣਾ ਗੜਬਈ ਬਣਾ ਲੂਗਾ, ਫਿਰ ਆਪਣਾ ਕੰਮ ਕਿਵੇਂ ਚੱਲੂ ਤੇਰੇ ਬਿਨਾਂ। ਜੇ ਧਨ ਦੇ ਦਿੱਤਾ ਫਿਰ ਆ ਰਾਜ ਦੇ ਕੰਮ ਨਹੀਂ ਚੱਲਣੇ, ਫਿਰ ਬਾਡੀ ਗਾਰਡ ਕੋਈ ਨਹੀਂ ਰਹਿਣਾ, ਤਨਖਾਹ ਦੇਵਾਂਗੇ ਕੋਈ ਰਹੂਗਾ, ਸਿਵਲ ਦੇ ਅਫਸਰ ਆ, ਫੌਜ ਦੇ ਅਫਸਰ ਆ, ਜੋ ਕੁਝ ਵੀ ਆ ਕਾਰੋਬਾਰ ਚ, ਤਰੰਗਣੀ ਸੈਨਾ, ਖਜ਼ਾਨੇ, ਕੋਸ਼ ਕਿਲੇ, ਜੋ ਕੁਝ ਵੀ ਹੈਗਾ ਆ, ਧਨ ਦੌਲਤ ਵਸਤਰ ਮਾਇਆ ਅੰਨ ਪਦਾਰਥ ਫਲ ਫਰੂਟ ਜੋ ਕੋਈ ਮਾਇਆ ਨਾਲ ਹੀ ਹੈ, ਮਾਇਆ ਦੇਤੀ ਫਿਰ ਵੀ ਆਪਣਾ ਕੰਮ ਨਹੀਂ ਚੱਲਣਾ, ਫਿਰ ਕਹਿੰਦਾ ਕਿਵੇਂ ਕਰਾਂ। ਕਹਿੰਦੇ ਮਨ ਵਾਧੂ ਹੈ ਦਿਆ ਸੰਤ ਜੀ ਨੂੰ, ਆ ਗਿਆ, ਕਹਿੰਦੇ ਆ ਗਿਆ ਬਈ, ਕਹਿੰਦੇ ਹਾਂ ਮਹਾਰਾਜ, ਕਿਹੜੀ ਭੇਟਾ ਪਏਗਾ, ਕਰ ਲਈ ਰਹਿ, ਸੋਚ ਲਾ ਹੁਣ, ਬੜਾ ਤਾੜ ਕੇ ਜੀ ਉਂਗਲ ਕਰਕੇ ਰਾਜੇ ਨੂੰ, ਕਹਿੰਦਾ ਸੋਚ ਲਾ ਫਿਰ ਨਾ ਪਛਤਾਈ। ਕਹਿੰਦੇ ਮਹਾਰਾਜ ਮਨ ਤੁਹਾਡੇ ਭੇਟਾ ਕੀਤਾ। ਕਹਿੰਦੇ ਮਨ ਕਰਤਾ ਭੇਟ, ਕਹਿੰਦੇ ਹਾਂ ਜੀ, ਕਹਿੰਦੇ ਚੁਲੀ ਛੱਡਦੇ, ਫਿਰ ਚੁਲੀ ਛੱਡਤੀ, ਕਹਿੰਦੇ ਮਹਾਰਾਜ ਹੁਣ ਰੱਖਾਂ ਘੋੜੇ ਦੀ ਰਕਾਬ ਦੇ ਵਿੱਚ ਪੈਰ, ਕਹਿੰਦੇ ਮਨ ਤਾਂ ਸਾਨੂੰ ਦਿੱਤਾ ਤੇ ਰਕਾਬ ਕਿਹੜੇ ਫੁਰਨੇ ਨਾ ਕਰੇ ਰੱਖੇਗਾ ਪੈਰ, ਗੱਜ ਕੇ ਬੋਲੋ, ਮਨ ਵੇਚਿਆ ਸਤਿਗੁਰ ਕੈ ਪਾਸ ਤਿਸ ਸੇਵਕ ਹੈ। ਅਸੀਂ ਮਨ ਆਪਣਾ ਬਣਾਈ ਫਿਰਦੇ ਹਾਂ, ਬ੍ਰਹਮ ਗਿਆਨ ਲੈਣਾ ਚਾਹੁੰਦੇ ਹਾਂ, ਜੇਲੇ ਮਨ ਗੁਰੂ ਨੂੰ ਦੇ ਦਿੱਤਾ ਫੁਰਨੇ ਖਤਮ ਹੋ ਗਏ ਤਾਂ ਉਦੋਂ ਹੀ ਬ੍ਰਹਮ ਗਿਆਨ ਹੋ ਜਾਊਗਾ। ਮਨ ਨੇ ਨਾਮ ਚ ਉਲਟ ਜਾਣਾ, ਮੰਮਾ ਨੰਨਾ ਮਨ, ਨੰਨਾ ਮੰਮਾ ਨਾਮ, ਜੇ ਤਾਂ ਮੰਮਾ ਮੋਹਰੇ ਆ ਗਿਆ ਮਨ ਬਣ ਗਿਆ ਨਾ, ਜੇ ਨੰਨਾ ਮੋਹਰੇ ਆ ਗਿਆ ਇਹ ਨਾਮ ਬਣ ਗਿਆ। ਉਹ ਕਹਿੰਦੇ ਨਾ ਮਰਾ ਮਰਾ ਦਾ ਉਪਦੇਸ਼ ਦਿੱਤਾ ਵਾਲਮੀਕ ਨੂੰ, ਉਹ ਮਤਲਬ ਇਹ ਹੀ ਹੈ ਕਿ ਮਨ ਨੂੰ ਨਾਮ ਚ ਬਦਲ ਦਿਓ। ਜਿਹੜਾ ਅਸੀਂ ਹਰ ਵੇਲੇ ਸਤਨਾਮ ਸਤਨਾਮ ਜਪਦੇ ਦਾ ਮਤਲਬ ਕਿ ਮਨ ਮਰ ਜਾਏ ਤੇ ਨਾਮ ਰਹਿ ਜਾਏ। ਲੈ ਇੰਨੀ ਗੱਲ ਹੈ, ਪਾਰੇ ਚ ਬੂਟੀ ਕਿਉਂ ਪਾਈ ਦੀ ਹੈ, ਵੀ ਪਾਰਾ ਖਤਮ ਹੋ ਜਾਏ। ਇਹ ਨਾਮ ਜਪਣਾ ਇੱਕ ਬੂਟੀ ਹੈ ਮਨ ਨੂੰ ਮਾਰਨ ਵਾਸਤੇ, ਨਾਮ ਰਹਿ ਜਾਏ ਮਨ ਮਰ ਜਾਏ। ਸੋ ਇਸ ਵਾਸਤੇ ਹਜ਼ੂਰ ਕਹਿ ਰਹੇ ਹੈ ਹਰ ਨਾਮ ਜਪਤ ਸੋ ਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਿਣਾ, ਉਹਨਾਂ ਦੀ ਮਹਿਮਾ ਕਿੰਨੀ ਕੁ ਗਿਣ ਕੇ ਦੱਸੀਏ। ਹਰ ਬਿਸਰ ਨਾ ਹੀ ਪ੍ਰਾਣ ਪਿਆਰੇ, ਇਹ ਪ੍ਰਾਣਾਂ ਤੋਂ ਪਿਆਰੇ ਸਾਨੂੰ ਕਦੇ ਭੁੱਲੋ ਨਾ। ਚਿਤਵੰਤ ਦਰਸ਼ਨ ਸਦ ਮਨਾ, ਆਪਣੇ ਮਨ 'ਚ ਸਦਾ ਹੀ ਉਹਦੇ ਦਰਸ਼ਨ ਨੂੰ ਚੇਤੇ ਕਰਦੇ ਰਹੀਏ, ਅਤੇ ਜਿਵੇਂ ਬਾਬਾ ਨੰਦ ਸਿੰਘ ਜੀ 'ਤੇ, ਬਾਬਾ ਜਵਾਲਾ ਸਿੰਘ 'ਤੇ, ਬਾਬਾ ਨਿਧਾਨ ਸਿੰਘ 'ਤੇ ਕਿਰਪਾ ਕੀਤੀ ਹੈ, ਮਹਾਰਾਜ ਕਿਤੇ ਸਾਡੇ 'ਤੇ ਵੀ ਕਰ ਦਿਓ। ਇਹ ਅਰਦਾਸ ਕਰਿਆ ਕਰੋ, ਕਿਉਂ ਬੇਅੰਤ ਹੈ, ਬਖਸ਼ਾਂਦੇ ਸਾਡੇ 'ਤੇ ਵੀ ਕਰ ਸਕਦਾ। ਸੁਭ ਦਿਵ ਸੇ ਆਏ ਗਹਿ ਕੰਠ ਲਾਏ। ਕਹਿੰਦੇ ਜਦੋਂ ਫਿਰ ਬੇਨਤੀਆਂ ਕਰੀਏ ਇੱਕ ਦਿਨ ਫਿਰ ਆ ਜਾਂਦਾ, ਜਿਲੇ ਤੁਰੇ ਜਾਵਾਂਗੇ ਫਿਰ ਬਾਟ ਨਿਬੜਦੀ ਜਾਂਦੀ ਹੈ, ਇੱਕ ਦਿਨ ਤਾਂ ਟਿਕਾਣੇ ਪਹੁੰਚਾਂਗੇ। ਜੇ ਰਹਿਤ ਮਰਜ਼ਾਦਾ ਰਹੀਏ, ਬਕਾਰਾਂ ਤੋਂ ਕਰਹਿਤ ਤੋਂ ਬਚੇ ਰਹੀਏ, ਗੁਰੂ ਕੀ ਦੱਸੀ ਹੋਈ ਮਰਜ਼ਾਦਾ ਨਾਲ ਤੁਰੇ ਚਲਾਂਗੇ ਤੇ ਫਿਰ ਉਹ ਸ਼ੁਭ ਦਿਨ ਆ ਜਾਣਗੇ, ਹਰਖ ਦੇ ਦਿਨ, ਸ਼ੋਕ ਦੇ ਦਿਨ ਨਿਕਲ ਜਾਣਗੇ। ਇੱਕ ਉਹ ਗੋਰੀ ਬੀਬੀ ਹੈ, ਉਹ ਤੁਹਾਡੇ ਸੰਗਤ 'ਚ ਆਉਂਦੀ ਹੈ, ਕਸ਼ਟ ਸੀ, ਅਸੀਂ ਸਵੇਰੇ ਈਮੇਲ ਭੇਜੀ ਭੇ, ਦੁੱਖ ਸਦਾ ਥੋੜ੍ਹੀ ਰਹਿੰਦੇ ਆ, ਬੱਦਲ ਆਉਂਦੇ ਵੀ ਉੱਡ ਵੀ ਜਾਂਦੇ ਆ, ਹਨੇਰੀਆਂ ਰੋਜ਼ ਨਹੀਂ ਰਹਿਣੀਆਂ, ਬਿਮਾਰੀਆਂ ਰੋਜ਼ ਨਹੀਂ ਰਹਿਣੀਆਂ, ਹਰ ਸ਼ੋਕ ਚਿੰਤਾ ਰੋਜ਼ ਨਹੀਂ ਰਹਿੰਦੀ, ਘਬਰਾ ਨਾ, ਗੁਰੂ ਮਹਾਰਾਜ ਕਿਰਪਾ ਕਰਨਗੇ। ਉਹ ਡਾਕਟਰਾਂ ਨੇ ਉਹਦੀਆਂ ਰਿਪੋਰਟਾਂ ਕੱਢੀਆਂ ਕਿ ਤੇਰੇ ਬ੍ਰੇਨ ਟਿਊਮਰ ਆ, ਉਹ ਵਿਚਾਰੀ ਬਹੁਤ ਘਬਰਾਈ ਹੋਈ ਸੀ। ਕੱਲ੍ਹ ਗੁਰੂ ਨਾਨਕ ਪਾਤਸ਼ਾਹ ਚਰਨਾਂ 'ਚ ਅਰਦਾਸ ਕਰਾਈ, ਬੇਰ ਸਾਹਿਬ ਆਜੂ ਦਾ ਚੈੱਕ ਕੀਤਾ, ਕਹਿੰਦੇ ਤੈਨੂੰ ਬਿਮਾਰੀ ਹੈ ਕੋਈ ਨਹੀਂ, ਗੱਜ ਕੇ ਬੋਲੋ। ਦੇਖੋ ਗੁਰੂ ਨਾਨਕ ਪਾਤਸ਼ਾਹ ਪ੍ਰਤੱਖ ਹੈ, ਸਾਖਿਆਤ ਹੈ, ਗਏ ਨਹੀਂ ਕਿਤੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਸ ਕਰਕੇ ਮਹਾਰਾਜ 'ਤੇ ਅਸੀਂ ਭਰੋਸਾ ਨਹੀਂ ਕਰਦੇ ਹਾਂ, ਜੇ ਭਰੋਸਾ ਕਰੀਏ, ਮਹਾਰਾਜ ਤਾਂ ਸਾਖਿਆਤ 24 ਘੰਟੇ ਹੈ, ਹੱਥ 'ਤੇ ਸਰੋਂ ਜਮਾ ਕੇ ਦਿਖਾਉਂਦੇ ਆ, ਇੰਨੇ ਪ੍ਰਤੱਖ। ਸ਼ੁਭ ਦਿਵਸ ਆਏ ਫਿਰ ਸ਼ੁਭ ਦਿਨ ਆ ਜਾਂਦੇ ਆ, ਗਹਿ ਕੰਠ ਲਾਏ ਫਿਰ ਮਨ ਬੁੱਧੀ ਰੂਪੀ ਬਾਹਾਂ ਨੂੰ ਫੜ ਕੇ ਸੰਕਲਪ ਕਦਮ ਕਰ ਦਿੰਦੇ ਆ, ਗਹਿ ਪਕੜ ਕੇ ਆਪਣਾ ਪਿਆਰਾ ਸੇਵਕ ਜਾਣ ਕੇ ਗਲ ਨਾ ਲਾ ਲੈਂਦੇ ਆ। ਪ੍ਰਭ ਊਚ ਅਗਮਾ ਪਾਰੇ, ਪ੍ਰਭੂ ਉੱਚੇ ਆ, ਅਗਾਮਿਆਂ 'ਤੇ ਅਪਾਰ ਆ, ਬਿਨਵੰਤ ਨਾਨਕ ਸਫਲ ਸਭ ਕੁਛ। ਉਹਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਜਿਹੜੇ ਗੁਰੂ ਦੇ ਦਾਸ ਬਣ ਗਏ, ਜਿਹੜਾ ਵੀ ਕਾਰਜ ਕਰਦੇ ਉਹਨਾਂ ਦਾ ਸਫਲ ਹੋ ਜਾਂਦਾ। ਕੀਤਾ ਲੋੜੀ ਆ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਪ੍ਰਭ ਮਿਲੇ ਅਤ ਪਿਆਰੇ, ਪ੍ਰਭੂ ਸਾਨੂੰ ਜਿਹੜੇ ਅਤ ਸਹਿ ਬਹੁਤ ਹੀ ਪਿਆਰੇ ਆ, ਉਹ ਪ੍ਰਭੂ ਸਾਨੂੰ ਭਾਈ ਮਿਲ ਗਏ। ਇਹ ਸਾਧ ਸੰਗਤ ਜੀ ਬਿਆਗੜੇ ਰਾਗ ਵਿੱਚੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿਚਾਰ ਆਪ ਜੀ ਨੇ ਸ਼ਰਵਣ ਕੀਤੇ ਹੈ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਮਹਾਂਪੁਰਖਾਂ ਨੇ ਸਥਾਨ ਬਣਾਇਆ, ਉਹਨਾਂ ਦਾ ਉੱਦਮ ਕੀਤਾ ਵੀ ਸਾਰਥਕ ਹੋ ਜਾਏ, ਕਿ ਤੁਹਾਡਾ ਮਹਾਰਾਜ ਦੇ ਚਰਨਾਂ 'ਚ ਕੀਤਾ ਹੋਇਆ ਭਜਨ ਸੇਵਾ, ਜੋ ਵੀ ਪੁੰਨ ਕਰਮ ਕਰਦੇ ਹਾਂ ਉਹ ਵੀ ਸਫਲ ਹੋ ਜਾਏ, ਫਿਰ ਲੋਕ ਪ੍ਰਲੋਕ ਦੀ ਯਾਤਰਾ ਭਾਈ ਸਫਲ ਹੋ ਜਾਏਗੀ। ਸੋ ਮਹਾਂਪੁਰਖਾਂ ਦਾ, ਇੱਥੋਂ ਦੇ ਸੇਵਾਦਾਰ, ਪ੍ਰਬੰਧਕ ਸੇਵਾਦਾਰ ਗ੍ਰੰਥੀ ਸਿੰਘ, ਰਾਗੀ ਸਿੰਘ, ਸਾਰੀ ਸੰਗਤ ਦਾ ਭਾਈ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ, ਨਾਮ ਬਾਣੀ ਅਤੇ ਤੰਦਰੁਸਤੀ ਦੀ ਦਾਤ, ਔਰ ਪੰਥ ਵਿੱਚ ਏਕਤਾ ਉਪਾਕ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸ ਤਰ੍ਹਾਂ ਮਹਾਂਪੁਰਖਾਂ ਦੀ ਸੰਗਤ ਅਤੇ ਗੁਰੂ ਮਹਾਰਾਜ ਦੀ ਬਾਣੀ ਦੁਆਰਾ ਆਪਣਾ ਜੀਵਨ ਬਣਾ ਕੇ ਨਾਮ ਦਾ ਅਭਿਆਸ ਕਰੀਏ, ਸੇਵਾ ਕਰੀਏ, ਅਤੇ ਮਨੁੱਖ ਜਨਮ ਦਾ ਜਿਹੜਾ ਤਾਤਪਰਜ ਹੈ, ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਕਾਰਜ ਸਫਲ ਹੋ ਜਾਏ, ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ। ਅਤੇ ਵਿਸਾਖੀ ਬਾਰੇ ਬੇਨਤੀ ਕਰੇ ਦਿੱਤੀ ਸੀ ਕਿ ਉਸ ਦਿਨ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ, ਉਹ ਤਕਰੀਬਨ 14 ਤਰੀਕ 10 ਵਜੇ ਹੋਏਗੀ। ਬਾਕੀ ਦੀਵਾਨ ਸ਼ਾਮ ਨੂੰ, ਕਿਉਂਕਿ ਪਾਠ ਜੋ ਪੰਜਾਂ ਪਿਆਰਾਂ ਦੀ ਯਾਦ ਵਿੱਚ ਖਾਲਸੇ ਦੇ ਜਨਮ ਦਿਨ 'ਤੇ ਰੱਖੇ ਜਾਣੇ ਆ, ਭੋਗ ਵੀ ਪੈਣੇ ਆ ਅਤੇ ਦੀਵਾਨ ਵੀ ਸਜਣੇ ਆ। ਸਾਰੀ ਸੰਗਤ ਸਿਆਣੀ ਹੈ, ਇਹ ਪ੍ਰਬੰਧਕਾਂ ਨੇ ਦੱਸੇ ਤਾਂ, ਅਤੇ ਬਾਕੀ ਉੱਦਮ ਕਰਕੇ ਜਿਵੇਂ ਅੱਗੇ ਆਪ ਸੇਵਾ ਕਰਦੇ ਹਾਂ, ਉਸੇ ਤਰ੍ਹਾਂ ਉਤਸ਼ਾਹ ਨਾਲ ਸਾਰੀਆਂ ਸੇਵਾਵਾਂ ਨਿਭਾਉਣੀਆਂ।